ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਸ਼ੰਦ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਉਚਾਰਨਾ ਕੀਤਾ ਹੈ ਸ਼ੰਤ ਨਾਮ ਦੱਸਦਾ ਹੁੰਦਾ ਹੈ ਵਾਹਿਗੁਰੂ ਦੀ ਸੋਭਾ ਵਾਲਾ ਸ਼ਬਦ ਆਪ ਉਚਾਰਨ ਕਰ ਰਹੇ ਹਨ ਜੋ ਅੱਜ ਦੇ ਦਿਹਾੜੇ ਹੁਕਮਨਾਮੇ ਰੂਪ ਵਿਚ ਬਖਸ਼ਿਸ਼ ਕੀਤੀ ਹੈ। ਆਓ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਨਾ ਸ੍ਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ।
ਧਨਾਸਰੇ ਰਾਗ ਹੈ ਸ਼ੰਤ ਦੇ ਜਸ ਵਾਲਾ ਸਤਿਗੁਰੂ ਸਾਹਿਬ ਜੀ ਪਰਮੇਸ਼ਰ ਦੇ ਜਸ ਨੂੰ ਇੱਥੇ ਵਰਣਨ ਕਰ ਰਹੇ ਹਨ। ਚੌਥੇ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਪਹਿਲੇ ਘਰ ਸਰਤਾਲ ਦੇ ਵਿੱਚ ਸੋ ਪਾਵਨ ਗੁਰਬਾਣੀ ਦੀ ਆਰੰਭਤਾ ਤੋਂ ਪਹਿਲਾਂ ਮੰਦਿਰ ਦੇ ਵਿੱਚ ਬਾਣੀ ਉਚਾਰਨਾ ਕੀਤੀ ਹੈ। ਇੱਕ ਉਹ ਅਦਵੈਤ ਬ੍ਰਹਮ ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਮਾਨ ਸਾਰਿਆਂ ਦਾ ਪ੍ਰਕਾਸ਼ਕ ਹੈ ਉਹਦੀ ਪ੍ਰਾਪਤੀ ਪੂਰੇ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਹੋ ਸਕਦੀ ਹੈ। ਜੇ ਸਤਿਗੁਰ ਸੱਚੇ ਸਤਿਗੁਰ ਕਿਰਪਾ ਕਰਨ ਪ੍ਰਸ਼ਾਦ ਅਰਥ ਹੈ ਕਿਰਪਾ ਦਾ ਜੇ ਕਿਰਪਾ ਹੋ ਜਾਵੇ ਤਾਂ ਜੋ ਉਹ ਅਕਾਲ ਪੁਰਖ ਵਾਹਿਗੁਰੂ ਹੈ ਕਿਸ ਦੀ ਪ੍ਰਾਪਤੀ ਹੋ ਸਕਦੀ ਹੈ। ਸਵਾਲ ਕੀ ਸੀ? ਮਹਾਰਾਜ ਜੀ ਕਿਰਪਾ ਕਰੋ। ਬੇਨਤੀ ਕੀ ਸੀ? ਦਇਆ ਕਰੋ। ਪਰਮੇਸ਼ਰ ਵਾਹਿਗੁਰੂ ਦਾ ਨਾਮ ਕਿਸ ਤਰੀਕੇ ਨਾਲ ਧਿਆਨ ਕਰੀਏ? ਤਾਂ ਗੁਰਦੇਵ ਜੀ ਬਖਸ਼ਿਸ਼ ਕਰਦੇ ਨੇ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਏ ਜੀ। ਜੇ ਭਾਈ ਹਰੀ ਅਕਾਲ ਪੁਰਖ ਵਾਹਿਗੁਰੂ ਆਪ ਰਹਿਮਾਨ ਹੋ ਜਾਵੇ, ਜੇ ਆਪ ਦਇਆਵਾਨ ਹੋ ਜਾਵੇ ਤਾਂ ਜਾ ਕਰਕੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਧਿਆਇਆ ਜਾ ਸਕਦਾ। ਵਰਨਾ ਕੋਈ ਸਾਧਨ ਨਹੀਂ, ਕੋਈ ਇਹੋ ਜਿਹਾ ਢੰਗ ਨਹੀਂ ਹੈ ਜਿਸ ਢੰਗ ਦੇ ਦੁਆਰਾ ਪਰਮੇਸ਼ਰ ਵਾਹਿਗੁਰੂ ਨੂੰ ਧਿਆਇਆ ਜਾ ਸਕੇ। ਆਪਾਂ ਗੁਰੂ ਕੀ ਬਾਣੀ ਪੜ੍ਹਦੇ ਹਾਂ, ਸਤ ਸੰਗਤ ਸਾਧ ਪਾਈ ਬਟ ਭਾਗੀ ਮਨ ਚਲਤੇ ਭਏ ਭਰੂ ਰਹੋ। ਜਦੋਂ ਬੜੇ ਵੱਡੇ ਭਾਗ ਹੋਏ ਉਦੋਂ ਸਤ ਸੰਗਤ ਦੀ ਪ੍ਰਾਪਤੀ ਹੋਈ ਤੇ ਜਿਹੜਾ ਮਨ ਭਾਉਂਦਾ ਫਿਰਦਾ ਸੀ ਉਹ ਫਿਰ ਟਿਕ ਕਰਕੇ ਘਰ ਵਿਚ ਬੈਠ ਗਿਆ। ਪਰ ਹੋਇਆ ਕਦੋਂ? ਜਦੋਂ ਕਿਰਪਾ ਦਾ ਮੀਂਹ ਸਤਿਗੁਰੂ ਸਾਹਿਬ ਜੀ ਨੇ ਵਰਸਾ ਦਿੱਤਾ। ਬਖਸ਼ਿਸ਼ ਇਹ ਅਕਾਲ ਪੁਰਖ ਵਾਹਿਗੁਰੂ ਦੀ ਹੈ। ਮਹਾਰਾਜ ਜੀ ਨੇ ਕਿੱਡੀਆਂ ਵੱਡੀਆਂ ਬਖਸ਼ਾਂ ਸਾਡੇ ਸੰਸਾਰੀ ਜੀਵਾਂ ਤੇ ਕੀਤੀਆਂ ਹਨ। ਸਤਸੰਗ ਜੀ ਮਨੁੱਖਾਂ ਦੇ ਹੀ ਪ੍ਰਾਪਤ ਹੋਣੀ ਹੀ ਬੜੀ ਵੱਡੀ ਮਹਾਨ ਬਖਸ਼ਿਸ਼ ਤੇ ਮਨੁੱਖਾਂ ਦੇ ਹੀ ਪ੍ਰਾਪਤ ਕਰਕੇ ਸੰਸਾਰ ਦੇ ਉੱਤੇ ਅਨੇਕਾਂ ਹੀ ਥਾਵਾਂ ਦੇ ਉੱਤੇ ਵੱਖੋ ਵੱਖਰੇ ਡੇਰਾਧਾਰੀ ਲੋਕ ਡੇਰੇ ਖੋਲ ਕਰਕੇ ਬੈਠੇ ਨੇ ਸਾਡੇ ਪਾਸੋਂ ਆਣ ਕਰਕੇ ਨਾਮ ਲਵੋ। ਮਨੁੱਖਾਂ ਨੂੰ ਭਰਮਾਇਆ ਜਾਂਦਾ ਹੈ ਤੇ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੁੱਛੀਏ, ਮਹਾਰਾਜ ਜੇ ਕੋਈ ਭਲਾ ਐਵੇਂ ਕਿਸੇ ਪਾਸੋਂ ਜਾ ਕੇ ਗੁਰਮੰਤਰ ਦਾ ਧਾਰਨੀ ਹੋ ਜਾਵੇ ਮੁਕਤੀ ਹੋ ਜਾਵੇਗੀ? ਤੇ ਮਹਾਰਾਜ ਕਹਿੰਦੇ ਮਨਮੁੱਖ ਹਰ ਹਰ ਕਰ ਥੱਕੇ। ਮਨਮੁੱਖਾਂ ਨੇ ਪਰਮੇਸ਼ਰ ਦਾ ਵਾਹਿਗੁਰੂ ਦਾ ਨਾਮ ਲੈ ਲੈ ਕਰਕੇ ਮਨਮੁੱਖਤਾਈ ਕਰਨ ਵਾਲੇ ਰੱਬ ਰੱਬ ਕਹਿੰਦੇ ਥੱਕ ਚੁੱਕੇ ਨੇ ਪਰ ਗਤ ਮੁਕਤੀ ਦੀ ਪ੍ਰਾਪਤੀ ਨਹੀਂ। ਇਸੇ ਤਰੀਕੇ ਦੇ ਨਾਲ ਭਾਈ ਜਿਹੜੇ ਮੰਗਣ ਵਾਲੇ ਨੇ ਉਹ ਵੀ ਰੱਬ ਦਾ ਨਾਂ ਲਈ ਜਾਂਦੇ ਨੇ, ਮੰਗਤੇ ਬਣ ਕੇ ਨਾਂ ਰੱਬ ਦਾ ਲੈਂਦੇ ਨੇ, ਮੁੱਖ ਤੋਂ ਰਾਮ ਕਹਿੰਦੇ ਨੇ ਤੇ ਹੱਥ ਮਨੁੱਖਾਂ ਦੇ ਅੱਗੇ ਅੱਡ ਕੇ ਤੁਰੇ ਫਿਰਦੇ। ਨਾਮ ਤਾਂ ਜਪ ਰਹੇ ਨੇ ਪਰ ਆਸ ਮਨੁੱਖ ਤੇ ਲਾਈ ਹੋਈ ਹੈ। ਮਨੁੱਖਾਂ ਦੀ ਆਸ ਕਰਕੇ ਜਪਿਆ ਹੋਇਆ ਨਾਮ ਨਹੀਂ ਨਿਫਲ ਚਲਾ ਗਿਆ। ਨਾਮ ਧਿਆਉਣ ਦਾ ਅਰਥ ਜੇ ਵਾਹਿਗੁਰੂ ਕਿਰਪਾ ਕਰੇ, ਅਕਾਲ ਪੁਰਖ ਵਾਹਿਗੁਰੂ ਜੀ ਰਹਿਮਤ ਕਰ ਦੇਣ ਪੂਰੇ ਸਤਿਗੁਰੂ ਮਿਲ ਜਾਣ। ਜਿਵੇਂ ਕਿ ਜੇ ਅਧੂਰਾ ਮਿਲ ਜਾਵੇ, ਨਾਮ ਤੇ ਉਹਨੇ ਨੀ ਕੋਈ ਨਾ ਕੋਈ ਜਪਣ ਲਈ ਦਿੱਤਾ, ਕੋਈ ਨਾ ਕੋਈ ਢੰਗ ਤੇ ਉਹਨੇ ਨੀ ਦੱਸਿਆ, ਕੋਈ ਨਾ ਕੋਈ ਉਹਨੇ ਵੀ ਪਰਮੇਸ਼ਰ ਦੀ ਉਸਤੇ ਬਾਰੇ ਦੱਸਿਆ, ਪਰ ਆਪ ਤੇ ਡੁੱਬਾ ਨਾਲ ਚੇਲੇ ਵੀ ਲੈ ਕਰਕੇ ਤੁਰ ਗਿਆ। ਜਿਵੇਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਇਤਿਹਾਸ ਦੀ ਕਥਾ ਆਪਾਂ ਪੜ੍ਹਦੇ ਤੇ ਸੁਣਦੇ ਹਾਂ, ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਸੁਭਾਏਮਾਨ ਹਨ ਸਿੱਖ ਸੰਗਤਾਂ ਵਿੱਚ। ਇੱਕ ਸੱਤ ਬੜਾ ਵੱਡੀ ਅਸਰਾਲ ਸਤਿਗੁਰੂ ਸਾਹਿਬ ਜੀ ਦੀਆਂ ਜਿੱਥੇ ਸੰਗਤਾਂ ਸੁਭਾਏਮਾਨ ਹਨ ਉਸ ਪਾਸੇ ਨੂੰ ਚੱਲ ਕਰਕੇ ਆਏ, ਮੇਰੇ ਗੁਰਦੇਵ ਜੀ ਦੇ ਪਾਸ ਸਾਹਮਣੇ ਆਣ ਕਰਕੇ ਖਲੋਤੀ। ਮਹਾਰਾਜ ਜੀ ਨੇ ਆਪਣੇ ਪੈਰ ਦਾ ਅੰਗੂਠਾ ਸਿਰ ਤੇ ਲਾਇਆ ਸਤਸ਼ਨ ਪਿੱਛੇ ਜਾ ਕਰਕੇ ਤੇ ਚੜਾਈ ਕਰਦੇ ਹਨ ਮਰ ਗਿਆ ਸਨ। ਸੰਗਤਾਂ ਬੜੀਆਂ ਖੌਫਸਦਾ ਸਨ, ਪੁੱਛਿਆ ਗੁਰਦੇਵ ਇਹ ਕੀ ਕੌਤਕਾਰ ਜੀ ਨੇ ਵਰਤਾਇਆ। ਕਿਰਪਾਲੂ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਇਹਦੇ ਪਾਸੋਂ ਪਛਾ ਦਿੰਦੇ, ਕਹਿੰਦੇ ਉਹਦੇ ਅੰਦਰੋਂ ਇੱਕ ਜੋਤ ਪ੍ਰਗਟ ਹੋਈ ਆ, ਉਸਨੇ ਬਚਨ ਸੁਣਾਏ। ਕਹਿਣ ਲੱਗੇ ਮੈਂ ਗੁਰੂ ਸਾਂ ਬ੍ਰਾਹਮਣ ਸੰਸਾਰ ਦਾ ਇਹ ਚੇਲਾ ਸੋ ਬੜਾ ਵੱਡਾ ਗੁਰੂ ਬਣ ਕਰਕੇ ਵਿਚਰਦਾ ਸਾਂ, ਮੇਰੇ ਪਾਸੋਂ ਆਣ ਕਰਕੇ ਉਪਦੇਸ਼ ਪ੍ਰਾਪਤ ਕਰੋ। ਤੇ ਉਹਦਾ ਸਰੀਰ ਕਹਿੰਦੇ ਫਟਿਆ ਹੋਇਆ ਸੀ, ਉਹ ਚ ਕਰਮ ਪਏ ਸਨ। ਕਹਿਣ ਲੱਗੇ ਕਰਮ ਕੌਣ ਨੇ, ਕਹਿੰਦੇ ਸਾਰੇ ਮੇਰੇ ਚੇਲੇ ਸਨ, ਇਹਨਾਂ ਨੂੰ ਮੈਂ ਬੜਾ ਲੁੱਟਿਆ ਬੜਾ ਖਾਧਾ, ਪਰ ਜਦੋਂ ਮੈਂ ਆਪ ਹੀ ਮਨਮੁਖਤਾਈ ਨੂੰ ਧਾਰਨ ਕਰਕੇ ਸੰਸਾਰ ਤੋਂ ਚਲਾ ਗਿਆ, ਪਰਮੇਸ਼ਵਰ ਦੀ ਪੂਜਾ ਨਹੀਂ ਇਹਨਾਂ ਪਾਸੋਂ ਕਰਾਈ, ਮੈਂ ਆਪਣੇ ਨਾਲ ਹੀ ਇਹਨਾਂ ਨੂੰ ਜੋੜੀ ਗਿਆ ਤੇ ਆਪਣੇ ਨਾਲ ਜੋੜਦਿਆਂ ਜੋੜਦਿਆਂ ਔਰ ਜਿਸ ਸਮੇਂ ਚੜਾਈ ਕਰ ਗਿਆ, ਨਾ ਮੇਰੀ ਗਤੀ ਹੋਈ ਨਾ ਇਹਨਾਂ ਦੀ ਗਤੀ। ਜਿਹੜਾ ਇਹਨਾਂ ਦਾ ਖਾਧਾ ਹੋਇਆ ਸੀ ਉਹ ਰੋਜ਼ ਮੇਰਾ ਮਾਸ ਭੋਰਾ ਭੋਰਾ ਕਰਕੇ ਮੇਰੇ ਸਰੀਰ ਚ ਕਰਮ ਪਏ ਹੋਏ ਸਨ, ਖਾ ਰਹੇ ਸਨ। ਹੁਣ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਮੇਰਾ ਵੀ ਉਧਾਰ ਹੋ ਜਾਵੇਗਾ ਤੇ ਇਹਨਾਂ ਦਾ ਵੀ। ਤਾਂ ਹੀ ਸਤਿਗੁਰੂ ਸਾਹਿਬ ਜੀ ਦੀ ਪੂਰੀ ਗੁਰਬਾਣੀ ਇੱਕ ਓੰਕਾਰ ਤੋਂ ਲੈ ਕਰਕੇ 18, 10, 20 ਤੱਕ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਉਹ ਜੋ ਨਿਰਾਕਾਰ ਅਕਾਲ ਪੁਰਖ ਵਾਹਿਗੁਰੂ ਗੁਰਸਿੱਖ ਨੂੰ ਕਿਹਾ, ਗੁਰੂ ਕਿਹਾ ਸਿੱਖਾ ਅਸੀਂ ਤੈਨੂੰ ਉਸ ਨਾਲ ਜੋੜਨ ਵਾਸਤੇ ਆ। ਇਹ 10 ਸਰੂਪ ਧਾਰਨ ਕੀਤੇ ਤੇ ਫਿਰ ਬਖਸ਼ਿਸ਼ ਕੀਤੀ। ਮਹਾਰਾਜ ਕਿੰਨਾ ਜੋੜਨਾ ਚਾਹੁੰਦੇ, ਗੁਰਦੇਵ ਕਹਿੰਦੇ ਸ਼ਬਦ ਗੁਰ ਪੀਰਾ ਗੈਰ ਗੰਭੀਰਾ ਬਿਨ ਸ਼ਬਦੇ ਜਗ ਬੌਰਾ। ਸ਼ਬਦ ਸਤਿਗੁਰੂ ਸਾਹਿਬ ਜੀ ਨਾਲ ਜੋੜ ਦਿੰਦੀ ਹਾਂ, ਜੋ ਅਕਾਲ ਪੁਰਖ ਵਾਹਿਗੁਰੂ ਦਾ ਆਪਣਾ ਸ਼ਬਦ ਹੈ। ਕਿਹੜਾ ਜੀ? ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਨ ਪ੍ਰਤੱਖ ਗੁਰੂ। ਅੱਜ ਤੋਂ ਬਾਅਦ ਗੰਭੀਆਂ ਪਖੰਡੀਆਂ ਦੇ ਲੜ ਨਹੀਂ ਲਾਵਾਂਗੇ। ਹਾਂ ਆਓ ਤੁਹਾਨੂੰ ਕੀ ਬਣਾ ਰਹੇ ਹਾਂ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟੋ ਖਾਲਸਾ ਪਰਮਾਤਮਾ ਕੀ। ਤੁਸੀਂ ਅਕਾਲ ਪੁਰਖ ਵਾਹਿਗੁਰੂ ਕੀ, ਜੋ ਨਿਰਗੁਣ ਸਰੂਪ ਪਰਮੇਸ਼ਰ ਵਾਹਿਗੁਰੂ ਹੈ ਉਸਦੀ ਫੌਜ, ਤੁਹਾਨੂੰ ਉਹਦੇ ਨਾਲ ਹੀ ਸਿੱਧਾ ਜੋੜ ਦਿੰਦੇ। ਐਸੇ ਸਤਿਗੁਰੂ ਸਾਹਿਬ ਜੀ ਜੇ ਕਿਰਪਾ ਕਰਨ ਹਰ ਜੀਓ, ਕਿਰਪਾ ਕਰੇ ਤਾਂ ਨਾਮ ਪਿਆਈਏ। ਜੇ ਗੁਰਦੇਵ ਆਪ ਵਸ ਕਰਕੇ ਕਿਰਪਾ ਕਰ ਦੇਣ ਤਾਂ ਨਾਮ ਪਿਆਇਆ ਜਾਂਦਾ। ਉਹ ਨਾਮ ਧਿਆਉਣ ਦੇ ਨਾਲ ਫਿਰ ਵਲੀ ਕੰਧਾਰੀ ਵਰਗੇ ਵੱਡੇ ਵੱਡੇ ਹੰਕਾਰੀਆਂ ਦੇ ਹੰਕਾਰ ਦੂਰ ਹੋ ਕਰਕੇ ਸੰਤ ਬਿਰਤੀ ਆ ਜਾਂਦੀ। ਸੱਜਣ ਵਰਗੇ ਠੱਗ ਪਰਮੇਸ਼ਰ ਵਾਹਿਗੁਰੂ ਦੇ ਪ੍ਰੇਮਾ ਭਗਤੀ ਕਰਕੇ ਸਹੀ ਸੱਜਣ ਬਣ ਜਾਂਦੇ। ਉਹ ਨਾਮ ਧਿਆਉਣ ਦੀ ਬਖਸ਼ਿਸ਼ ਕੀ ਹੈ? ਜੇ ਉਹ ਸਤਿਗੁਰੂ ਸਾਹਿਬ ਜੀ ਸਾਡੇ ਤੇ ਦਿਆਲਵਾਨ ਹੋ ਜਾਣ, ਦਇਆਵਾਨ ਹੋ ਜਾਣ, ਤੇ ਫਿਰ ਭਾਈ ਜਿਹੜੇ ਮਨ ਰਾਜੇ ਸਿਵਨਾ ਵਾਂਗ ਵਿਚਲਿਤ ਹੋ ਗਏ ਸਨ, ਜਿਹੜੇ ਭਰਮਾਏ ਗਏ ਸਨ, ਭਰਮ ਵਿੱਚ ਪਏ ਹੋਏ ਮਨ ਸਨ, ਉਹ ਮਨ ਵੀ ਸਿੱਧੇ ਹੋ ਕਰਕੇ ਸਤਿਗੁਰੂ ਸਾਹਿਬ ਜੀ ਦੇ ਨਾਮ ਨਾਲ ਜੁੜ ਜਾਂਦੇ। ਜੇ ਗੁਰਦੇਵ ਕਿਰਪਾ ਕਰ ਦੇਣ ਤੇ ਜਿਹੜਾ ਵੇਸਵਾ ਬਿਰਤੀ ਵਾਲੀਆਂ ਬੀਬੀਆਂ ਨੇ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਜਿਸ ਸਮੇਂ ਸੰਗਲਾਦੀਪ ਗਏ ਨੇ ਭਰਮਾਉਣ ਦਾ ਯਤਨ ਕੀਤਾ, ਮੇਰੇ ਗੁਰਦੇਵ ਜੀ ਸਤਿਗੁਰੂ ਸਾਹਿਬ ਜੀ ਨੇ ਪਾਵਣ ਬਚਨ ਉਚਾਰਨ ਕੀਤੇ ਸਨ, ਦਾਸੋਹ ਪੁੱਤਰੀ ਰਾਜਕੁਮਾਰ ਨਾਮ ਭਣੋ ਸਚ ਜੋਤ ਸਵਾਰ, ਇਹ ਪਰਮੇਸ਼ਰ ਦੀ ਬੰਦਗੀ ਕਰੋ, ਇਹ ਬਚਨ ਕਹਿਣੇ ਤੋਂ ਹੀ ਭਾਈ ਸਤਿਗੁਰੂ ਸਾਹਿਬ ਜੀ ਨੇ ਦਇਆ ਕੀਤੀ, ਸਾਰੀ ਦੇਸ਼ਿਆ ਬਿਰਤੀ ਖਤਮ ਹੋ ਗਈ, ਸਤਿਗੁਰੂ ਸਾਹਿਬ ਜੀ ਦੀ ਪ੍ਰੇਮਾ ਭਗਤੀ ਵਿੱਚ ਚਿੱਤ ਲੱਗ ਗਿਆ। ਜਦੋਂ ਗੁਰਦੇਵ ਕਿਰਪਾ ਕਰਨ ਤਾਂ ਨਾਮ ਪਿਆ ਜਾਂਦਾ। ਉਹਨਾਂ ਨੇ ਫਿਰ ਜਾ ਕਰਕੇ ਰਾਜੇ ਸ਼ਿਵਨਾਭ ਨੂੰ ਕਹਿ ਦਿੱਤਾ, ਰਾਜਨ ਜਿਨ੍ਹਾਂ ਦੀ ਤੂੰ ਪਰਖ ਲੈਣਾ ਚਾਹੁੰਦਾ ਹੈ, ਜਿਨ੍ਹਾਂ ਨੂੰ ਪਰਖਣਾ ਚਾਹੁੰਦਾ ਹੈ, ਤੂੰ ਪੁੱਛਣਾ ਚਾਹੁੰਦਾ ਕੈਸਾ ਜੀਵਨ ਹੈ, ਉਹਨਾਂ ਦੇ ਜੀਵਨ ਅੰਮ੍ਰਿਤ ਦਾ ਇਹ ਅਸਰ ਹੈ, ਉਹਨਾਂ ਦੀ ਪਾਵਣ ਦਇਆ ਦ੍ਰਿਸ਼ਟੀ ਕਰਕੇ ਸਾਡੇ ਅੰਦਰੋਂ ਸਾਰਾ ਹੀ ਪਾਪਾਂ ਦਾ ਕੋਲ ਨਾਸ ਹੋ ਗਿਆ। ਤੂੰ ਵੀ ਸੰਸਾਰ ਤੇ ਸ਼ੰਕਾ ਨਾ ਕਰ, ਉਹਨਾਂ ਦੀ ਪਾਵਣ ਹਜ਼ੂਰੀ ਗ੍ਰਹਿਣ ਕਰ ਲੈ, ਤੇਰੀਆਂ ਕੁੱਲਾਂ ਦਾ ਭਲਾ ਹੋ ਜਾਵੇ। ਐਸੇ ਸਤਿਗੁਰੂ ਸਾਹਿਬ ਜੇ ਕਿਰਪਾ ਕਰ ਦੇਣ, ਹਰ ਜੀ ਉਹ ਕਿਰਪਾ ਕਰੇ ਤਾਂ ਨਾਮ ਪਿਆਈਏ ਜੀ, ਤਾਂ ਨਾਮ ਦੇ ਪਿਆਦਾ ਹੋ ਸਕੀਦਾ ਹੈ, ਤਾਂ ਨਾਮ ਧਿਆਇਆ ਜਾ ਸਕਦਾ ਹੈ। ਜਿਵੇਂ ਮਹਾਂਪੁਰਖਾਂ ਨੇ, ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਬੜਾ ਸੁੰਦਰ ਪ੍ਰਮਾਣ ਇਸ ਪ੍ਰਥਾ ਹੀ ਦਿੱਤਾ ਹੈ ਕਿ ਜਿਹੜੇ ਬਾਬਾ ਰਾਮ ਸਿੰਘ ਹੋਏ ਨੇ ਨਾਮ ਧਾਰੀਆਂ ਚੋਂ, ਉਹਨਾਂ ਦੇ ਪਾਸ ਇੱਕ ਗੁਰਮੁਖ ਗਿਆ ਪ੍ਰੇਮੀ, ਕਹਿਣ ਲੱਗਾ ਮਹਾਂਪੁਰਖੋ ਕਿਰਪਾ ਕਰੋ, ਮੈਨੂੰ ਗੁਰਮੰਤਰ ਦੀ ਜਾਚਨਾ ਕਰਾਓ। ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਅਸੀਂ ਤੇ ਕਲਗੀ ਧਰਤ ਸਤਿਗੁਰੂ ਸਾਹਿਬ ਜੀ ਦੇ ਖੰਡੇ ਬਾਟੇ ਦੀ ਪੌਲ ਲਈ ਹੈ ਭਾਈ, ਅਸੀਂ ਗੁਰੂ ਕਾ ਦਿੱਤਾ ਹੋਇਆ ਮੰਤਰ ਜਪਦੇ ਹਾਂ, ਤੂੰ ਵੀ ਉਹ ਜਪਿਆ ਕਰ। ਕਹਿਣ ਲੱਗਾ ਤੁਸੀਂ ਕਿਹੜਾ ਮੰਤਰ ਜਪਦੇ ਹੋ? ਕਹਿਣ ਲੱਗੇ ਅਸੀਂ ਵਾਹਿਗੁਰੂ ਮੰਤਰ ਜੋ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਪੰਜਾਂ ਪਿਆਰਿਆਂ ਪਾਸੋਂ ਸਾਨੂੰ ਦਵਾਇਆ, ਅਸੀਂ ਉਹ ਜਪਦੇ। ਤੇ ਇੰਨੇ ਬਚਨ ਨਾਮ ਧਿਆਉਣ ਵਾਲਿਆਂ ਦੀ ਰਚਨਾ ਤੋਂ ਸੁਣਨੇ ਤੇ ਕਹਿੰਦੇ ਉਸ ਗੁਰਮੁਖ ਪਿਆਰੇ ਦੇ ਅੰਦਰ 3 ਸਾਲ ਵਾਹਿਗੁਰੂ ਮੰਤਰ ਦਾ ਅਜੱਪਾ ਜਾਪ ਅਭਿਆਸ ਚੱਲਦਾ ਰਿਹਾ। ਫਿਰ ਵਾਪਸ ਗਿਆ, ਕਹਿਣ ਲੱਗਾ ਜੀ ਮਨ ਹੁਣ ਵਿਚਲਿਤ ਹੋ ਗਿਆ, ਆਪ ਜੀ ਨੇ ਜਦੋਂ ਕਿਰਪਾ ਕੀਤੀ ਵਾਹਿਗੁਰੂ ਮੰਤਰ ਦਾ ਅਭਿਆਸ ਚੱਲ ਪਿਆ ਸੀ, ਫਿਰ ਕਿਰਪਾ ਕਰੋ। ਕਹਿਣ ਲੱਗੇ ਭਾਈ ਉਹ ਗੁਰੂ ਕੀ ਬਖਸ਼ਿਸ਼ ਸੀ, ਗੁਰੂ ਕੀ ਰਹਿਮਤ ਸੀ, ਦਾਸ ਦੀ ਰਸਨਾ ਤੋਂ ਸੁਣ ਕਰਕੇ ਤੇਰੇ ਅੰਦਰ ਅਜੱਪਾ ਜਾਪ ਚੱਲਿਆ। ਗੁਰਦੇਵ ਨੇ ਤਰਸ ਕੀਤਾ ਕਲਗੀ ਧਰਪਤਾ ਜੀ ਨੇ, ਜਾ ਤੂੰ ਵੀ ਜਾ ਕਰਕੇ ਅਮਰ ਦੀ ਦਾਤ ਪ੍ਰਾਪਤ ਕਰ, ਤੇਰੇ ਤੇ ਵੀ ਇਹ ਬਖਸ਼ਿਸ਼ ਹੋ ਜਾਵੇਗੀ, ਆਪ ਵੀ ਮਿਹਨਤ ਕਰਿਆ ਕਰ। ਤੇ ਗੁਰਮੁਖ ਪਿਆਰਿਆਂ ਨੇ ਮਹਾਂਪੁਰਖਾਂ ਨੂੰ ਮਿਲ ਕੇ ਦੱਸਿਆ, ਕਹਿਣ ਲੱਗੇ ਮਹਾਂਪੁਰਖੋ ਫਿਰ ਮੈਂ 3 ਸਾਲ ਆਪ ਵਾਹਿਗੁਰੂ ਮੰਤਰ ਦਾ ਅਭਿਆਸ ਕੀਤਾ ਤੇ ਹੁਣ ਅਜੱਪਾ ਜਾਪ ਦੀ ਉਹ ਜਿਹੜੀ ਪਹਿਲਾਂ ਬਖਸ਼ਿਸ਼ ਹੋਈ ਸੀ ਫਿਰ ਜੇ ਭਾਈ ਹਰੀ ਪਰਮੇਸ਼ਰ ਵਾਹਿਗੁਰੂ ਕਿਰਪਾ ਕਰ ਦੇਣਗੇ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਟੁੱਟ ਜਾਣ, ਜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਿਆਲਤਾ ਦੇ ਘਰ ਵਿੱਚ ਆ ਜਾਣ ਤਾਂ ਨਾਮ ਧਿਆਈਏ ਜੀ, ਉਹ ਤਾਂ ਨਾਮ ਧਿਆਇਆ ਜਾਂਦਾ ਹੈ। ਵਰਨਾ ਜੇ ਕੋਈ ਜ਼ੋਰ ਲਾ ਕੇ ਆਖੇ ਕਿ ਮੈਂ ਜਪ ਸਕਦਾ ਹਾਂ, ਸੰਸਾਰ ਤੇ ਅਜਿਹਾ ਕੋਈ ਜਨਮਿਆ ਹੀ ਨਹੀਂ, ਸਲੇਹ ਤੇ ਕਰ ਸਕਦਾ ਹੈ, ਉਹਨੂੰ ਤਪਿਆ ਤੇ ਕਿਹਾ ਜਾ ਸਕਦਾ ਹੈ, ਪਰ ਭਗਤ ਨਹੀਂ ਕਿਹਾ ਜਾ ਸਕਦਾ। ਉਹ ਤਪ ਆਦਿ ਘਾਲਣਾ ਤੇ ਘਾਲ ਸਕਦਾ ਹੈ, ਪਰ ਨਾਮ ਧਿਆਉਣ ਵਾਸਤੇ ਹਰੀ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਦੀ ਅਤਿਅੰਤ ਜ਼ਰੂਰਤ ਹੈ। ਜਿਹਨੇ ਕਿਰਪਾ ਕੀਤੀ ਭਾਈ ਆਪਣੇ ਤੇ ਕਿੱਡੀ ਵੱਡੀ ਬਖਸ਼ਿਸ਼ ਮੇਰੇ ਵਰਗੇ ਗਰੀਬ ਤੇ ਕੀਤੀ, ਗੁਰਦੇਵ ਜੀ ਨੇ ਮਨੁੱਖਾਂ ਦੇ ਵੀ ਬਖਸ਼ਿਸ਼ ਕੀਤੀ, ਸਿੱਖਾਂ ਦੇ ਘਰ ਦਾ ਜਨਮ, ਗੁਰਸਿੱਖੀ ਦੀ ਦਾਤ, ਫਿਰ ਕਿਰਪਾ ਕਰਕੇ ਰਹਿਮਤ ਕਰਕੇ ਆਪਣੇ ਦਰ ਘਰ ਦੇ ਵਿੱਚ ਥਾਂ ਬਖਸ਼ਣੀ, ਇਹ ਮਹਾਨ ਕਿਰਪਾ ਹਨ। ਇਸ ਕਿਰਪਾ ਦਾ ਹੀ ਸਦਕਾ ਹੈ ਇਹ ਦਰ ਕਿੱਡਾ ਮਹਾਨ ਹੈ, ਇਸ ਦਰ ਨੂੰ ਤੁਰਦਿਆਂ ਹੀ ਰਸਨਾ ਤੋਂ ਨਿਕਲਦਾ। ਧੰਨ ਗੁਰੂ ਰਾਮਦਾਸ ਮਹਾਰਾਜ, ਇਸ ਦਰ ਤੇ ਝੁਕੇ ਤਾਂ ਰਸਨਾ ਤੋਂ ਵਾਹਿਗੁਰੂ ਸਿਮਰਨ ਦਾ ਅਭਿਆਸ, ਇਹ ਭਾਈ ਹਰੀ ਪਰਮੇਸ਼ਰ ਵਾਹਿਗੁਰੂ ਦੀ ਮਹਾਨ ਕਿਰਪਾ ਹੈ। ਇਹ ਜੋ ਸਤਸੰਗਤ ਦੇ ਦੀਦਾਰ ਹੋ ਰਹੇ ਹਨ,
ਸਤਿਗੁਰ ਮਿਲਾ ਸੁਭਾਈ,
ਜੇ ਸਤਿਗੁਰੂ ਸਾਹਿਬ ਜੀ ਕਿਰਪਾ ਕਰ ਜਾਣ, ਸੋ ਸ੍ਰੇਸ਼ਟ ਭਾਈ ਭਾਵਨਾ ਨੂੰ ਵਿਚਾਰ ਕਰਕੇ, ਹਿਰਦੇ ਦੀ ਭਾਵਨਾ ਮੰਨ ਕਰਕੇ ਭਾਈ ਸੁਤੇ ਮਿਲ ਜਾਣ, ਸਾਨੂੰ ਕੀ ਅਵਸਥਾ ਭਰਾਈ ਪ੍ਰਾਪਤ ਹੋ ਗਈ ਹੈ, ਸੁਤੇ ਹੀ ਸਹਿਜ ਅਵਸਥਾ ਵਿੱਚ ਆ ਜਾਂਦੇ ਨੇ, ਗੁਣਾਂ ਨੂੰ ਗਾਉਣ ਵਾਲੇ ਹੋ ਜਾਂਦੇ ਨੇ, ਗੁਣਾਂ ਦੇ ਧਿਆਗਾ ਜੀ
ਗੁਣ ਗਾਏ ਸਦਾ ਆਨੰਦੇ ਮੈਂ,
ਜਿਹੜੇ ਨਾਮ ਧਿਆਉਂਦੇ ਨੇ ਉਹਨਾਂ ਨੂੰ ਫਿਰ ਕੀ ਹੋਰ ਕੋਈ ਬਖਸ਼ੀ ਦੱਸੋ, ਠੀਕ ਹੈ ਸਹਿਜ ਅਵਸਥਾ ਚ ਆ ਗਏ ਮਹਾਰਾਜ, ਫਿਰ ਉਹ ਚੋਟੀ ਰਹਿੰਦੇ ਨੇ, ਕਹਿੰਦੇ ਵਿਗਸੈ ਆਨੰਦ ਵਿੱਚ ਹਨ, ਖੁਸ਼ੀ ਵਿੱਚ ਹਨ, ਸੋਕ ਨਹੀਂ ਉਹਨਾਂ ਨੂੰ ਕੋਈ, ਰੋਸੇ ਨੇ ਪਰਮੇਸ਼ਰ ਵਾਹਿਗੁਰੂ ਦੇ ਨਾਲ। ਮਹਾਰਾਜ ਕਿੰਨਾ ਕੁ ਸਮਾਂ ਉਹ ਵਿਗਸੈ ਆਨੰਦ ਵਿੱਚ ਰਹਿੰਦੇ ਨੇ, ਖੁਸ਼ੀ ਵਿੱਚ ਰਹਿੰਦੇ ਹਨ, ਕਹਿੰਦੇ ਅਨਦਿਨ ਦਿਨ ਭਰ ਰਾਤ ਉਹ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਆਨੰਦ ਵਿੱਚ ਹਨ। ਆਨੰਦ ਕੀ ਹੈ? ਆਨੰਦ ਭਇਆ ਮੇਰੇ ਮਾਏ ਸਤਿਗੁਰੂ ਮੈਂ ਭਇਆ, ਆਨੰਦ ਇਹ ਹੈ ਸਤਿਗੁਰੂ ਸਾਹਿਬ ਜੀ ਦੀ ਪ੍ਰਾਪਤੀ ਹੋ ਗਈ ਹੈ, ਇਹ ਕੋਈ ਵੱਡਾ ਆਨੰਦ ਹੈ ਸੰਸਾਰ ਦਾ, ਇਹ ਕਿੱਡਾ ਵੱਡਾ ਆਨੰਦ ਹੈ ਕਿ ਸਰਬੰਸ ਦਾਨੀ ਪਿਤਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਪਿਤਾ, ਧੁਰਤੀ ਬਾਣੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਗੁਰੂ ਹਨ, ਇਸ ਆਨੰਦ ਵਿੱਚ ਹਨ ਉਹ
ਆਪ ਸੱਚੇ ਭਾਵ,
ਕੌਣ ਨੇ ਆਨੰਦ ਵਿੱਚ? ਕਹਿੰਦੇ ਜਿਹੜੇ ਭਾਈ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਨੂੰ ਭਾਵ ਗਏ ਹਨ, ਜਿਨ੍ਹਾਂ ਦੇ ਚਿੱਤ ਦੀ ਭਾਵਨਾ ਭਾ ਗਈ ਹੈ, ਜਿਨ੍ਹਾਂ ਦੇ ਚਿੱਤ ਦੀ ਭਾਵਨਾ ਨੂੰ ਜਾਣ ਕਰਕੇ ਪਰਮੇਸ਼ਰ ਵਾਹਿਗੁਰੂ ਨੇ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਬਖਸ਼ਿਸ਼ ਕਰਵਾ ਦਿੱਤੀ ਹੈ, ਉਹ ਕੈਸੀ ਭਾਵਨਾ ਹੈ? ਜੇ ਭਾਈ ਭਾਉਣ ਤੇ ਆਵੇ ਉਹ ਅਕਾਲ ਪੁਰਖ ਵਾਹਿਗੁਰੂ ਛਿਣ ਭਰ ਦੇ ਵਿੱਚ ਹੀ ਨਿਬੇੜਾ ਕਰ ਦਿੰਦਾ। ਪਹਿਲਾਂ ਬੇਨਤੀ ਕੀਤੀ ਹੈ ਕਿਸੇ ਨੂੰ ਆਪਣੇ ਸਾਧਨ ਦੇ ਉੱਤੇ ਬਹੁਤਾ ਮਾਣ, ਜਿਵੇਂ ਗੁਰਮੁਖ ਪਿਆਰਿਆਂ ਨੇ ਬਾਬਾ ਫਰੀਦ ਜੀ ਬਾਬਤ ਕਥਾ ਲਿਖਦੇ ਨੇ ਕਿ ਸਾਹਿਬ ਬਾਬਾ ਫਰੀਦ ਜੀ ਖੂਹ ਦੇ ਵਿੱਚ ਪੁੱਠੇ ਲਮਕ ਕਰਕੇ ਬੰਦਗੀ ਕਰ ਰਹੇ ਸਨ, ਸੰਗਲ ਪਾਏ ਹੋਏ ਨੇ ਪੈਰ ਨੂੰ, ਤੇ ਕੋਈ 7-8 ਵਰੇ ਹੋ ਗਏ ਨੇ ਹਰ ਰੋਜ਼ ਉਸ ਖੂਹ ਵਿੱਚ ਲਮਕ ਕੇ ਬੰਦਗੀ ਖੁਦਾ ਵੀ ਕਰਦੇ, ਤੇ ਸ਼ਰਧਾ ਕੀ ਹੈ? ਚਿੱਤ ਦੀ ਭਾਵਨਾ ਹੈ ਕਿ ਖੁਦਾਵੰਦ ਕਰੀਮ ਦੀ ਲਾਰ ਬਖਸ਼ਦੇ ਹਨ। ਇੱਕ ਦਿਹਾੜੇ ਕੋਈ ਆਜਾਲੀ ਭੇਡਾਂ ਚਾਰਨ ਵਾਲਾ ਉੱਥੇ ਆ ਗਿਆ। ਉਹਨੇ ਵੇਖਿਆ ਖੂਹ ਦੇ ਵਿੱਚੋਂ ਕੋਈ ਆਵਾਜ਼ ਆਉਂਦੀ। ਅਗਾਂਹ ਉੱਤੇ ਪੁੱਛਿਆ, ਕਰਨ ਲੱਗੇ, ਭਾਈ ਕੌਣ ਹੈ ਤੂੰ? ਕੋਈ ਬਲਾ ਹੈ ਇਹਦੇ ਵਿੱਚ ਬੋਲਦੀ? ਕਹਿੰਦੇ, ਨਹੀਂ, ਅਸੀਂ ਭਾਈ ਖੁਦਾ ਦੇ ਬੰਦੇ ਹਾਂ। ਕਹਿੰਦੇ, ਫਿਰ ਇੱਥੇ ਕੀ ਕਰਦੇ ਜੇ ਡਿੱਗੇ ਹੋਏ ਤੁਹਾਨੂੰ ਕੱਢ ਲਈਏ? ਕਹਿੰਦੇ, ਨਹੀਂ, ਖੁਦਾ ਦੀ ਬੰਦਗੀ ਕਰਦੇ ਪੁੱਠੇ ਲੰਮ। ਅੱਛਾ ਜੀ, ਪੁੱਠੇ ਲੰਮਕਣ ਨਾਲ ਖੁਦਾ ਦੀ ਬੰਦਗੀ ਕਰਨ ਨਾਲ ਕੀ ਮਿਲਦਾ? ਕਹਿੰਦੇ, ਖੁਦਾ ਪ੍ਰਾਪਤ ਹੋ ਜਾਂਦਾ। ਅੱਛਾ ਜੀ, ਖੁਦਾ ਪ੍ਰਾਪਤ ਹੋ ਜਾਵੇ ਫਿਰ ਕੀ ਹੋਵੇਗਾ? ਕਹਿੰਦੇ, ਫਿਰ ਜੋ ਉਹਦੇ ਪਾਸੋਂ ਮੰਗਾਂਗੇ ਉਹ ਮਿਲ ਜਾਵੇ। ਇਹਨੇ ਤਕਸ਼ਣ ਆਪਣੇ ਬੱਚੇ ਨੂੰ ਆਜਮਾਰੀ ਕਰਨ ਲੱਗਾ, ਦੱਬ ਇਕੱਠੇ ਕਰ ਛੇਤੀ ਦੇਣੇ, ਆ ਕੰਮ ਬੜਾ ਸੌਖਾ ਹੀ, ਗਰੀਬੀ ਚ ਸਾਰੀ ਜ਼ਿੰਦਗੀ ਕਿਵੇਂ ਕੱਢਾਂਗੇ? ਦੱਬ ਪਕੜੀ, ਉਹਦਾ ਬੇੜ ਵੱਟਿਆ, ਪੈਰਾਂ ਨੂੰ ਪਾ ਕੇ ਲੰਘ ਗਿਆ। ਅਜੇ ਕੁਝ ਘੜੀਆਂ ਹੀ ਬਤੀਤ ਹੋਈਆਂ ਸਨ ਤੇ ਖੁਦਾਵੰਦ ਕਰੀਮ ਨੇ ਕਹਿੰਦੇ ਆਣ ਕੇ ਦੀਦਾਰ ਬਖਸ਼ਿਸ਼ ਕੀਤੇ ਉਸ ਆਜਾਲੀ ਨੂੰ, ਬਾਹਰ ਕੱਢਿਆ ਭੇਡਾਂ ਚਾਰਨ ਵਾਲੇ ਨੂੰ। ਕਹਿਣ ਲੱਗੇ, ਦੱਸ ਕੀ ਇੱਛਾ? ਕਹਿੰਦੇ, ਮੈਂ ਆਪਣੀ ਇੱਛਾ ਤੇ ਬਾਅਦ ਚ ਦੱਸਾਂਗਾ, ਇੱਕ ਮੇਰਾ ਭਰਾ ਹੋਰ ਲਮਕਦਾ ਜੇ ਉਹਨੂੰ ਵੀ ਬਾਹਰ ਕੱਢੋ। ਬਾਹਰ ਕੱਢਿਆ, ਉਸ ਸਮੇਂ ਕਹਿੰਦੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਬਾਬਾ ਜੀ ਨੂੰ, ਮਹਾਰਾਜ ਮੈਨੂੰ ਇੰਨਾ ਸਮਾਂ ਹੋ ਗਿਆ, ਇਹਨੂੰ ਬੜੀ ਛੇਤੀ ਨਾਲ ਦੀਦਾਰ ਦੇਣ ਵਾਸਤੇ ਆ ਗਏ ਹੋ, ਵਚਨ ਕੀਤੇ ਤੈਨੂੰ ਆਪਣੇ ਸਾਧਨ ਤੇ ਮਾਣ ਸੀ, ਤੂੰ ਆਪਣਾ ਪ੍ਰਬੰਧ ਕਰਕੇ ਆਇਆ ਹੋਇਆ ਸੀ ਕਿ ਪਤਾ ਨੀ ਮੈਂ ਕਦੋਂ ਦੌੜਾਂ, ਇਹਨੇ ਸਾਧਨ ਤੇ ਮਾਣ ਨੇ ਕੀਤਾ, ਇਹਨੂੰ ਇੰਨਾ ਪਤਾ ਸੀ ਜੇ ਅਸੀਂ ਆ ਜਾਵਾਂਗੇ ਤੇ ਕਾਰਜ ਰਾਸ ਹੋ ਜਾਣਗੇ। ਭਾਈ ਇਵੇਂ ਜਿਨ੍ਹਾਂ ਦੀ ਭਾਵਨਾ ਸੱਚੇ ਪਰਮੇਸ਼ਰ ਵਾਹਿਗੁਰੂ ਨੂੰ ਪਾ ਜਾਵੇ, ਜਿਹਦੀ ਭਾਵਨਾ ਪਾ ਗਈ ਉਹਦੇ ਤੇ ਕਿਰਪਾ ਕਰਕੇ ਨਾਮ ਧਿਆਉਣ ਵਾਲਾ ਬਣਾ ਦਿੱਤਾ, ਉਹ ਹੀ ਸਦਾ ਦਿਨ ਪਰ ਰਾਤ ਆਨੰਦ ਵਿੱਚ ਪੈ ਜੇ।
ਓੰਕਾਰ ਹੋਮੈ ਤਜੈ ਮਾਇਆ,
ਕੀ ਛੱਡਣਾ ਪਵੇਗਾ? ਕਹਿੰਦੇ, ਭਾਈ ਹੰਕਾਰ ਛੱਡਣਾ ਪਵੇਗਾ ਆਪਣੇ ਗੁਣਾਂ ਦਾ। ਹਉਮੈ ਆਪਣੇ ਸਰੀਰ ਦੀ, ਤਨ ਦੀ ਜਿਹੜੀ ਹਉਮੈ ਲੱਗੀ ਹੋਈ ਹੈ ਇਹ ਛੱਡਣੀ ਪਵੇ। ਮਾਇਆ ਦਾ ਮਾਣ ਇਹ ਤਜਣਾ ਪਵੇ। ਜਿਵੇਂ ਕਿ ਆਪਾਂ ਕਥਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਸਰਵਣ ਕਰਦੇ ਹਾਂ ਕਿ ਜੇ ਸਮੇਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਕੁਰਮਾਈ ਹੋਈ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ, ਸਾਹਿਬ ਬਾਬਾ ਮਰਦਾਨਾ ਜੀ ਨੂੰ ਮੇਰੇ ਗੁਰਦੇਵ ਸਤਿਗੁਰੂ ਸਾਹਿਬ ਜੀ ਨੇ ਆਪਣੇ ਪਾਸ ਬੁਲਾ ਕਰਕੇ ਆਖਿਆ, ਭਾਈ ਮਰਦਾਨਾ ਜੀ, ਸਾਡੇ ਘਰ ਤੋਂ ਬਿਨਾਂ ਤੁਸੀਂ ਕਿਸੇ ਹੋਰ ਘਰ ਵਿੱਚ ਮੰਗਣ ਨਹੀਂ ਜਾਣਾ। ਅੱਜ ਜੋ ਕੁਝ ਵੀ ਚਾਹੀਦਾ ਪਿਤਾ ਜੀ ਪਾਸੋਂ ਪ੍ਰਾਪਤ ਕਰ ਲੈਣਾ, ਜੇ ਪਿਤਾ ਜੀ ਨਾ ਦੇਣ ਤੇ ਸਾਡੇ ਪਾਸ ਆ ਲੈਣਾ। ਸਾਹਿਬ ਬਾਬਾ ਮਰਦਾਨਾ ਜੀ ਇਵੇਂ ਹੀ ਕਰਦੇ ਰਹੇ। ਇੱਥੇ ਵਿਚਾਰ ਕਰਨ ਵਾਲੀ ਗੱਲ ਹੈ ਗੁਰੂ ਕੇ ਸਿੱਖੋ, ਆ ਕੋਈ ਕਿਤੇ ਤੁਰਿਆ ਫਿਰਦਾ ਹੈ, ਕੋਈ ਕਿਤੇ ਤੁਰਿਆ ਫਿਰਦਾ ਹੈ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਦਰ ਐਸਾ ਜੇ ਜਿਹੜਾ ਗੁਰੂ ਕਾ ਹੋ ਜਾਵੇ, ਗੁਰੂ ਕਹਿੰਦਾ ਮੇਰੇ ਦਰ ਤੋਂ ਬੜਾ ਕਿਤੇ ਹੋਰ ਮੰਗਣ ਜਾ ਹੀ ਨਾ, ਤੇਰੀਆਂ ਸਾਰੀਆਂ ਲੋੜਾਂ ਇੱਥੋਂ ਪੂਰੀਆਂ ਹੋ ਜਾਣਗੀਆਂ। ਤੇ ਸਾਹਿਬ ਬਾਬਾ ਮਰਦਾਨਾ ਜੀ ਦੀ ਭਾਵਨਾ ਦੇਖੋ, ਕਿਸੇ ਹੋਰ ਘਰ ਮੰਗਣ ਵੀ ਨਹੀਂ ਗਏ ਤੇ ਜਦੋਂ ਬਾਬਾ ਮਰਦਾਨਾ ਜੀ ਨੇ ਆਪਣੀ ਧੀ ਦਾ ਵਿਵਾਹ ਰੱਖਿਆ ਨਾ, ਤੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਾਸ ਸੁਲਤਾਨਪੁਰ ਲੋਧੀ ਪਹੁੰਚੇ, ਬੇਨਤੀ ਕੀਤੀ, ਕਿਰਪਾਲੂ ਜੀ ਘਰ ਦਾ ਕਾਰਜ ਬੜਾ ਵਧੀਆ, ਬਾਬਾ ਮਹਿਤਾ ਜੀ ਪਾਸੋਂ ਚੱਲੀ ਜਾਂਦਾ, ਪਰ ਹੁਣ ਧੀ ਦਾ ਵਿਆਹ ਹੈ। ਬਾਬਾ ਜੀ ਨੇ ਜਵਾਬ ਦੇ ਦੇਣਾ, ਮੈਂ ਮੰਗਿਆ ਨਹੀਂ ਪਰ ਮੈਨੂੰ ਲੱਗਦਾ ਬਾਬਾ ਜੀ ਨੇ ਇੰਨਾ ਕਰਨਾ ਨਹੀਂ, ਧੀ ਤੁਹਾਡੀ ਹੈ, ਆਪ ਕਿਰਪਾ ਕਰਕੇ ਉਹਦਾ ਵਿਵਾਹ ਕਰੋ। ਮੇਰੇ ਕਿਰਪਾਲੂ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਭਾਈ ਭਗੀਰਥ ਜੀ ਨੂੰ ਸੱਦਿਆ, ਭਗੀਰਥ ਜੀ ਨੂੰ ਸੱਦ ਕੇ ਵਚਨ ਕੀਤੇ, ਕਹਿੰਦੇ ਸੂਚੀ ਬਣਾਓ, ਜਿਹਨੂੰ ਅਜੋਕੇ ਸਮੇਂ ਅਜੋਕੀ ਭਾਸ਼ਾ ਚ ਆਪਾਂ ਲਿਫਟ ਕਹਿ ਦਿੰਦੇ, ਸੂਚੀ ਬਣਵਾਈ, ਹਰ ਇੱਕ ਵਸਤੂ ਆਪ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਲਿਖਵਾਈ, ਨਾਲ ਵਚਨ ਕੀਤੇ ਭਗੀਰਥ ਸਾਡੀ ਧੀ ਦਾ ਵਿਵਾਹ ਹੈ ਤੇ ਇਹ ਸਾਰੀਆਂ ਵਸਤੂਆਂ ਕਿਤਿਓ ਹੋਰੋਂ ਨੀ ਲੈ ਕੇ ਆਉਣੀਆਂ, ਲਾਹੌਰ ਤੋਂ ਲੈ ਕੇ ਆਉਣੀਆਂ, ਬਾਕੀ ਬਾਜ਼ਾਰਾਂ ਚੋਂ ਵਧੀਆ ਵਸਤੂ ਨਹੀਂ ਪ੍ਰਾਪਤ। ਤੇ ਨਾਲ ਵਚਨ ਕੀਤੇ ਇੱਕ ਰਾਤ ਤੋਂ ਵਧੇਰੇ ਸਮਾਂ ਨਹੀਂ ਲੰਘਦਾ। ਭਾਈ ਭਗੀਰਥ ਜੀ ਲਾਹੌਰ ਪਹੁੰਚੇ, ਜਾ ਕੇ ਮਨਸੁਖ ਵਪਾਰੀ ਦੀ ਦੁਕਾਨ ਤੇ ਹੋਰ ਦੁਕਾਨਾਂ ਵੇਖੀਆਂ, ਜਦੋਂ ਵੇਖਿਆ ਸੁੰਦਰ ਦੁਕਾਨ ਹੈ, ਇੱਥੋਂ ਪ੍ਰਾਪਤ ਹੋ ਜਾਵੇਗਾ ਸਮਾਨ ਸਾਰੀਆਂ ਵਸਤੂਆਂ, ਉੱਥੇ ਉਹ ਸੂਚੀ ਫੜਾਈ। ਕਰਨ ਲੱਗੇ ਜੋ ਸਭ ਨਾਲੋਂ ਵਧੀਆ ਸਮਾਨ ਹੈ ਨਾ ਉਹ ਦੇਣਾ। ਸਾਰਾ ਸਮਾਨ ਇਕੱਤਰ ਕਰ ਲਿਆ ਤੇ ਭਾਈ ਭਗੀਰਥ ਜੀ ਨੂੰ ਮਨਸੁਖ ਜੀ ਕਹਿਣ ਲੱਗੇ, ਕਹਿੰਦੇ ਬਾਕੀ ਸਮਾਨ ਸਾਰਾ ਤਿਆਰ ਹੈ, ਪਰ ਜੇ ਚੂੜਾ ਖਾਣਾ ਹੈ ਨਾ ਤੇ ਇਹਨੂੰ ਦੋ ਰਾਤਾਂ ਤੁਹਾਨੂੰ ਲੱਗ ਜਾਣਗੀਆਂ, ਅੱਜ ਦੀ ਤੇ ਕੱਲ ਦੀ ਦਿਹਾੜੀ ਲਾ ਲਵੋ ਤੇ ਪਰਸੋਂ ਮਿਲ ਜਾਵੇਗਾ। ਤੇ ਭਾਈ ਭਗੀਰਥ ਜੀ ਕਹਿਣ ਲੱਗੇ ਭਾਈਆ ਜੀ ਮੈਂ ਇੱਕ ਰਾਤ ਹੋਰ ਰਹਿ ਗਿਆ ਨਾ ਤੇ ਮੈਂ ਮਰੀ ਜਾਣਾ, ਮੈਂ ਤਬਾਹ ਹੋ ਜਾਣਾ, ਮੇਰੇ ਪੱਲੇ ਕੱਖ ਨਹੀਂ ਰਹਿਣਾ। ਕਹਿਣ ਲੱਗੇ ਕਾਰਨ ਕਹਿੰਦੇ ਜਿਨ੍ਹਾਂ ਨੇ ਭੇਜਿਆ ਇਹ ਮੈਂ ਕਹੇ ਇੱਕੋ ਹੀ ਰਾਤ ਲਾ ਕੇ ਆਉਣਾ ਹੈ। ਤੇ ਮਨਸੁਖ ਕਹਿਣ ਲੱਗਾ ਤੂੰ ਕਿਸੇ ਰਾਜੇ ਦਾ ਨੌਕਰ ਹੈ, ਕਿਸੇ ਰਾਜੇ ਦੇ ਪਾਸ ਚਾਕਰੀ ਕਰਦੇ ਹੋ, ਜਿਹਨੇ ਇੰਨੇ ਕਰੜੇ ਹੁਕਮ ਕੀਤੇ ਹਨ ਤਾਂ ਬਚਨ ਕੀਤੇ ਨਹੀਂ, ਜਿਨ੍ਹਾਂ ਦੀ ਮੈਂ ਚਾਕਰੀ ਕਰਦਾ ਹਾਂ ਉਹ ਦੀਨ ਦੁਨੀਆਂ ਦੇ ਵਾਲੇ ਸੱਚੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਹਨ, ਮੈਂ ਉਹਨਾਂ ਦਾ ਚਾਕਰ ਹਾਂ, ਉਹਨਾਂ ਦਾ ਹੁਕਮ ਹੈ। ਮਨਸੁਖ ਕੇ ਇੱਕੋ ਹੀ ਰਾਤ ਲਾ ਕੇ ਵਾਪਸ ਆ ਜਾਣਾ, ਜੇ ਦੂਸਰੀ ਰਾਤ ਲੱਗ ਗਈ ਤੇ ਮੇਰੇ ਗੁਰਦੇਵ ਜੀ ਦੇ ਹੁਕਮ ਦੀ ਉਲੰਘਣਾ ਹੋ ਜਾਣੀ। ਉਹ ਤੇ ਹੁਣ ਮੇਰੇ ਵਰਗੇ ਸਿੱਖ ਨੇ ਨਾ, ਸਤਿਗੁਰੂ ਸਾਹਿਬ ਜੀ ਨੇ ਅਨੇਕਾਂ ਬਖਸ਼ਾਂ ਕਰਕੇ ਸਰਬੰਸ ਵਾਰ ਕੇ ਕੀ ਆਖਿਆ, ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚਿਹਰਾ। ਤੇ ਮਹਾਰਾਜ ਹੋਰ ਬਚਨ ਕਹਿਣ ਲੱਗੇ ਭਾਈ ਪੂਰਨ ਪ੍ਰੇਮ ਪ੍ਰਤੀਤ ਸਜੈ ਵਰਤ ਗੌਰ ਮੜੀ ਮੱਟ ਭੁੱਲ ਨਾ ਮੰਨ। ਗੁਰੂ ਕਹਿ ਸਿੱਖਾ ਗੌਰਾਂ ਮੜੀਆਂ ਮੱਟਾਂ ਨੂੰ ਭੁੱਲ ਕੇ ਨਾ ਮੰਨੀ, ਕਿਉਂ ਜੀ ਜਾਗਤ ਜੋਤ ਜਪੈ ਨਿਸ ਬਾਸਰ ਏਕ ਬਿਨਾ ਮਨ ਨੈਕ ਨਾ। ਇਹ ਸਾਡਾ ਹੁਕਮ ਹੈ, ਕੋਈ ਬੇਨਤੀ ਨਹੀਂ ਕੀਤੀ। ਗੁਰਦੇਵ ਜੀ ਨੇ ਹੁਕਮ ਕੀਤਾ ਇੱਕ ਅਕਾਲ ਪੁਰਖ ਵਾਹਿਗੁਰੂ ਸੱਚੇ ਪਰਮੇਸ਼ਰ ਵਾਹਿਗੁਰੂ ਨੂੰ ਧਿਆਉਣ ਤੋਂ ਬਿਨਾਂ ਕਿਸੇ ਨੂੰ ਮਨ ਦੇ ਨੇੜੇ ਵੀ ਨਾ ਆਉਣ ਦਵੇ। ਤੇ ਸਿੱਖ ਵੀਰਵਾਰ ਤੇ ਜਾ ਕੇ ਸਮਾਧ ਤੇ ਤੇਲ ਪਾ ਕੇ ਵੀ ਸਿੱਖ, ਸ਼ਨੀਵਾਰ ਨੂੰ ਸ਼ਨੀ ਨੂੰ ਤੇਲ ਪਾ ਕੇ ਵੀ ਸਿੱਖ। ਮਿੱਤਰਾ ਇਵੇਂ ਸਿੱਖ ਬਣਿਆ ਨਹੀਂ ਜਾਣਾ, ਸਿੱਖ ਦਾ ਕਰਮ ਕੀ ਹੈ। ਸਿੱਖ ਕਹਿੰਦਾ ਮਨਸੁਖ ਇੱਕ ਰਾਤ ਵੱਧ ਲੱਗ ਗਈ ਤੇ ਮੇਰਾ ਜੀਵਨ ਹੀ ਤਬਾਹ ਹੋ ਜਾਣਾ, ਹੁਣ ਤੱਕ ਦਾ ਜਿੰਨਾ ਘਾਲਿਆ ਹੈ ਸਾਰਾ ਖਤਮ ਹੋ ਜਾਵੇਗਾ, ਮੈਂ ਗੁਰੂ ਕੇ ਹੁਕਮ ਤੋਂ ਬਾਹਰਾ ਹੋ ਜਾਣਾ। ਤੇ ਮਨਸੁਖ ਕਹਿਣ ਲੱਗਾ ਉਹ ਸੱਚਾ ਸਤਿਗੁਰੂ ਕੋਈ ਨਹੀਂ ਦੁਨੀਆਂ ਤੇ, ਸਭ ਦੁਕਾਨਦਾਰੀਆਂ ਨੇ ਐਵੇਂ ਸਿੱਖਾ ਭਰਮਣਾ ਪਾਲੀ। ਫਿਰ ਭਗੀਰਥ ਤੂੰ ਚੰਗਾ ਲੱਗਦਾ ਹੈ, ਸੁੰਦਰ ਵਪਾਰੀ ਹੈ, ਚੰਗੇ ਤੇਰੇ ਕਰਮ ਹਨ, ਐਵੇਂ ਗੱਲਾਂ ਨਾ ਕਰ, ਦੁਨੀਆਂ ਤੇ ਕੋਈ ਸੱਚਾ ਪਾਤਸ਼ਾਹ ਨਹੀਂ, ਸਾਰੇ ਲੋਕ ਠਾਗੀ ਤੁਰੇ ਫਿਰਦੇ ਨੇ। ਤੇ ਭਾਈ ਭਗੀਰਥ ਜੀ ਕਹਿਣ ਲੱਗੇ ਨਾ ਮਨਸੁਖ ਅਜਿਹੇ ਬਚਨ ਨਾ ਕਰ, ਮੇਰੇ ਗੁਰਦੇਵ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਤਪਦਿਆਂ ਦੇ ਹਿਰਦੇ ਉਤਾਰਨ ਵਾਲੇ, ਉਹ ਵਾਕਿਆ ਹੀ ਸੱਚੇ ਸਤਿਗੁਰੂ, ਮੈਂ ਕਿਤੇ ਦੀਦਾਰ ਤਾਂ ਕਰਕੇ ਵੇਖ। ਤੇ ਮਨਸੁਖ ਕਹਿਣ ਲੱਗਾ ਚੰਗਾ ਫਿਰ ਭਗੀਰਥ ਤੇਰੀ ਇੰਨੀ ਸ਼ਰਧਾ ਕਰਕੇ, ਮੈਨੂੰ ਤੇ ਪਤਾ ਹੀ ਹੈ ਪਰ ਤੇਰੀ ਇੰਨੀ ਸ਼ਰਧਾ ਕਰਕੇ ਮੈਂ ਤੇਰੇ ਨਾਲ ਇੱਕ ਬਚਨ ਕਰਦਾ। ਮੇਰੇ ਪਾਸ ਇੱਕ ਚੂੜਾ ਪਹਿਲਾਂ ਦਾ ਬਣਿਆ ਹੋਇਆ ਆਇਆ ਸੀ, ਬੜਾ ਸੁੰਦਰ ਬਣਿਆ ਸੀ, ਮੈਂ ਸੁੰਦਰ ਜਾਣ ਕਰਕੇ ਕਿਸੇ ਨੂੰ ਦਿੱਤਾ ਨੀ, ਤੂੰ ਰਾਤ ਮੇਰੇ ਪਾਸ ਟਿਕ ਤੇ ਸਵੇਰੇ ਮੈਂ ਤੇਰੇ ਨਾਲ ਹੀ ਚੱਲਾਂਗਾ, ਵੇਖਾਂਗਾ ਜਾ ਕੇ ਤੇਰਾ ਗੁਰੂ ਸੱਚਾ ਹੈ ਜਾਂ ਨਹੀਂ। ਰਾਤ ਭਾਈ ਭਗੀਰਥ ਜੀ ਮਨਸੁਖ ਦੇ ਪਾਸ ਹੋ ਕੇ ਮੇਰੇ ਗੁਰਦੇਵ ਜੀ ਦੇ ਪਾਵਨ ਦੀਦਾਰ ਨੂੰ ਅਗਲੇ ਦਿਹਾੜੇ ਚੱਲੇ ਹਨ। ਤੇ ਰਸਤੇ ਵਿੱਚ ਚੱਲਦਿਆਂ ਚੱਲਦਿਆਂ ਮਨਸੁਖ ਕਹਿਣ ਲੱਗੇ ਜੇ ਕਿਤੇ ਜੇ ਤੇਰੇ ਗੁਰੂ ਸੱਚੇ ਹੋਣਗੇ ਨਾ, ਪਰਖ ਤਾਂ ਜਾਣਾ ਜੇ ਮੇਰਾ ਨਾਂ ਲੈ ਕਰਕੇ ਮੈਨੂੰ ਆਵਾਜ਼ ਦੇਣ। ਤੇ ਭਾਈ ਭਗੀਰਥ ਜੀ ਹੱਸ ਕੇ ਕਹਿਣ ਲੱਗੇ ਉਹ ਸਮੁੰਦਰ ਕੋਲ ਬੂੰਦਾਂ ਦਾ ਘਾਟਾ ਹੁੰਦਾ, ਜਿਹੜੀ ਤੇਰੀ ਇੱਛਾ ਹੈ ਨਾ ਇਹ ਜਲ ਦੀ ਬੂੰਦ ਨਾਲੋਂ ਵੀ ਛੋਟੀ ਹੈ। ਮੇਰੇ ਸਤਿਗੁਰੂ ਗੁਰਦੇਵ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਮੁੰਦਰ ਦੀ ਨਿਆਈ ਹਨ, ਸ਼ਕਤੀਆਂ ਦੇ ਅਥਾਹ ਸਮੁੰਦਰ ਹਨ, ਇਹ ਤਾਂ ਬੜੀ ਛੋਟੇ ਜਿਹਾ ਬਚਨ ਤੁਸੀਂ ਕਰ ਦਿੱਤਾ ਹੈ। ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਪਾਸ ਪਹੁੰਚੇ, ਭਾਈ ਭਗੀਰਥ ਜੀ ਨੂੰ ਸਤਿਗੁਰੂ ਸਾਹਿਬ ਜੀ ਨੇ ਕਿਹਾ ਤਨ ਭਾਈ ਭਗੀਰਥ ਜੀ ਆਪ ਜੀ ਦਾ ਜੀਵਨ ਚੰਦਨ ਵਰਗਾ ਹੈ, ਆਪ ਜੀ ਦੇ ਹਿਰਦੇ ਵਿੱਚ ਜਿਹੜੀ ਸੁਗੰਧੀ ਰੂਪੀ ਸ਼ਰਧਾ ਸੀ ਤੁਸੀਂ ਦੂਸਰੇ ਜਿਹੜੇ ਜੜ ਸਨ ਉਹਨਾਂ ਦੇ ਹਿਰਦਿਆਂ ਵਿੱਚ ਵੀ ਭਰਨ ਵਾਲੇ ਹੋ। ਕਹਿਣ ਲੱਗੇ ਇੱਕ ਨੂੰ ਨਾਲ ਲੈ ਕਰਕੇ ਆਏ ਹੋ, ਨਾ ਤੇ ਮਨ ਸੁਖ ਰਖਾਈ ਫਿਰਦਾ ਪਰ ਮਨ ਦਾ ਸੁੱਖ ਭੋੜਾ ਵੀ ਨਹੀਂ ਇਹਦੇ ਪਾਸ। ਚਰਨਾਂ ਤੇ ਪੈ ਪਏ ਭਾਈ ਮਨਸੁਖ ਜੀ, ਧੰਨ ਸਤਿਗੁਰੂ ਗੁਰਦੇਵ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਮੇਰੀ ਮਤ ਥੋੜੀ ਹੈ, ਮੈਂ ਆਪ ਜੀ ਦੇ ਉੱਤੇ ਸੰਸਾਰ ਤੇ ਸ਼ੰਕਾ ਕੀਤਾ। ਕਿਰਪਾਲੂ ਜੀ ਇਹੋ ਸੁੱਖ ਭਾਲਣ ਵਾਸਤੇ ਆਇਆ ਹਾਂ ਤਾਂ ਬਚਨ ਕੀਤੇ ਸੀ, ਅੱਜ ਤੋਂ ਬਾਅਦ ਹੰਕਾਰ ਨਹੀਂ ਕਰਨਾ, ਪਹਿਲੇ ਬਚਨ ਹਉਮੈ ਨਹੀਂ ਕਰਨੀ ਮਨਸੁਖ ਕਿਸੇ ਵੀ ਤਰੀਕੇ। ਮਹਾਰਾਜ ਮੈਂ ਆਪ ਜੀ ਦੀ ਸੰਗਤ ਚ ਰਹਿਣਾ ਚਾਹੁੰਦਾ, ਪਿੱਛੇ ਵਪਾਰ ਹੈ, ਕੁਝ ਦਿਹਾੜੇ ਸੰਗਤ ਚ ਲਾਏ ਮਨਸੁਖ ਜੀ ਨੇ, ਗੁਰੂ ਕੀ ਬਾਣੀ ਦੇ ਸ਼ਬਦ ਲਿਖੇ ਤੇ ਜਿਹੜੀ ਕੜਾਹ ਪ੍ਰਸ਼ਾਦ ਦੀ ਦੇਗ ਅੱਜ ਆਪ ਜੀ ਤਿਆਰ ਕਰਦੇ, ਸਭ ਨਾਲੋਂ ਪਹਿਲਾਂ ਇਹਦੀ ਵਿਧੀ ਭਾਈ ਮਨਸੁਖ ਨੂੰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਲਿਖਾਈ। ਪਰ ਬਚਨ ਕੀ ਸਨ? ਹੰਕਾਰ ਨਹੀਂ ਕਰਨਾ, ਹਉਮੈ ਨਹੀਂ ਕਰਨੀ, ਹੰਕਾਰ ਨਹੀਂ ਕਰਨਾ ਆਪਣੇ ਗੁਣਾਂ, ਮੈਂ ਬੜੇ ਚੰਗੇ ਗੁਣਾਂ ਵਾਲਾ, ਇਹ ਹੰਕਾਰ ਨਿਕਲ ਜਾਵੇ। ਮੇਰੀ ਦੇਹੀ ਬੜੀ ਸੁੰਦਰ ਹੈ, ਇਹ ਦੇਹੀ ਦੀ ਹਉਮੈ ਨਹੀਂ ਕਰਨੀ, ਮਾਇਆ ਨਾਸ਼ਵੰਤ ਹੈ, ਸਦੀਵੀ ਨਹੀਂ ਰਹਿਣ ਵਾਲੀ, ਇਹ ਤੇ ਬਾਦਸ਼ਾਹਾਂ ਦੇ ਪਾਸ ਬੱਝੀ ਨਹੀਂ ਰਹੀ, ਆਮ ਮਨੁੱਖਾਂ ਦੀ ਕੀ ਵਕਤ ਹੈ, ਇਸ ਕਰਕੇ ਇਹਦਾ ਵੀ ਕੋਈ ਹੰਕਾਰ ਨਹੀਂ ਕਰਨਾ। ਇਹ ਪਾਵਨ ਉਪਦੇਸ਼ ਅੱਜ ਦੇ ਦਿਹਾੜੇ ਵੀ ਬਖਸ਼ ਰਹੇ ਹਨ, ਜੋ ਭਾਈ ਮਨਸੁਖ ਨੂੰ ਦਿੱਤਾ ਤੇ ਜਿਸ ਮਨਸੁਖ ਨੇ ਰਾਜੇ ਸ਼ਿਵਨਾਥ ਦੇ ਅੰਦਰ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਘਰ ਦੀ ਸ਼ਰਧਾ ਜਗਾ ਦਿੱਤੀ, ਉਸ ਕਿਰਪਾਲੂ ਸਤਿਗੁਰੂ ਸਾਹਿਬ ਜੀ ਅੱਜ ਚੌਥੇ ਜਾਮੇ ਚ ਉਪਦੇਸ਼ ਕਰਦੇ ਹਨ, ਗੁਰਸਿੱਖਾਂ ਨਾਮ ਜਪੋ ਤੇ ਨਾਮ ਨਾਲ ਬਖਸ਼ਿਸ਼ ਕੀ ਹੋਵੇਗੀ? ਅਹੰਕਾਰ ਹਉਮੈ ਤਜੈ ਮਾਇਆ, ਅਹੰਕਾਰ ਨਾਸ ਹੋ ਜਾਵੇਗਾ, ਹਉਮੈ ਤੂੰ ਰਹਿਤ ਹੋ ਜਾਵੇਗਾ। ਤੂੰ
ਸਹਿਜ ਨਾਮ ਸਮਾਵੇ,
ਪਰਮੇਸ਼ਰ ਵਾਹਿਗੁਰੂ ਦੇ ਨਾਮ ਸਮਾ ਜਾਵੋਗੇ,
ਆਪ ਕਰਤਾ ਕਰੇ ਸੋਈ,
ਕਰਤਾ ਅਕਾਲ ਪੁਰਖ ਵਾਹਿਗੁਰੂ ਆਪ ਹੀ ਹਿਰਦੇ ਅੰਦਰ ਸ਼ਰਧਾ ਨੂੰ ਪੈਦਾ ਕਰਨ ਵਾਲਾ ਹੈ, ਆਪ ਹੀ ਕਰਤਾ ਹੈ, ਆਪ ਹੀ ਹਿਰਦੇ ਘਰ ਵਿਚ ਬੈਠ ਕਰਕੇ ਨਾਮ ਜਪਣ ਵਾਲਾ ਹੈ, ਆਪ ਹੀ ਸਾਰੇ ਕਾਰਜਾਂ ਨੂੰ ਕਰਨ ਵਾਲਾ, ਸੰਗਤ ਵੀ ਆਪ ਬਣਾਈ, ਸੰਗਤ ਵਿਚ ਬੈਠ ਕਰਕੇ ਨਾਮ ਵੀ ਆਪਣਾ ਆਪ ਹੀ ਜਪਾ ਰਿਹਾ ਹੈ ਜੀ,
ਆਪ ਦੇਵਤਾ ਪਾਈਏ,
ਇਹ ਆਪ ਹੀ ਕਿਰਪਾ ਕਰੇ, ਜਦੋਂ ਆਪ ਦਾਤ ਦੇਣ ਤੇ ਆਏ ਤਾਂ ਹੀ ਅਮਰ ਦੀ ਦਾਤ ਪ੍ਰਾਪਤ ਹੋਈ ਨਾ, ਜੇ ਆਪ ਦੇ ਨਾਮ ਦੀ ਦਾਤ ਆਪ ਦੇਣ ਤਾਂ ਹੀ ਪ੍ਰਾਪਤ ਹੋ ਸਕਦੀ ਹੈ।
ਔਰ ਜੀਓ ਕਿਰਪਾ ਕਰੇ ਤਾਂ ਨਾਮ ਪਿਆਈਏ ਜੀਓ,
ਇਸ ਪਦ ਦੀ ਸਮਾਪਤੀ ਤੇ ਮੋਹਰ ਲਾ ਰਹੇ ਨੇ, ਜੇ ਹਰੀ ਅਕਾਲ ਪੁਰਖ ਵਾਹਿਗੁਰੂ ਗੁਰਸਿੱਖਾਂ ਕਿਰਪਾ ਕਰੇ ਤਾਂ ਹੀ ਨਾਮ ਧਿਆਇਆ ਜਾਂਦਾ ਹੈ। ਜਿਹੜੇ ਨਿਤਨੇਮੀ ਪ੍ਰੇਮੀ ਹਨ ਉਹ ਜਾਣਦੇ ਨੇ, ਜਿਸ ਦਿਨ ਚੇਤੇ ਵਿਚ ਭੋਰਾ ਜਿੰਨੀ ਵੀ ਸੰਗਤਾ, ਇਹ ਨਹੀਂ ਕਿ ਮੈਂ ਕਰਦਾ, ਜੇ ਇੰਨੀ ਵੀ ਆ ਜਾਵੇ ਨਾ ਕਿ ਅੱਜ ਇੰਨੇ ਤੋਂ ਇੰਨੇ ਵਜੇ ਤੱਕ ਨਿਤਨੇਮ ਮੁਕਾ ਲੈਣਾ ਤਾਂ ਵੀ ਨਹੀਂ, ਜੇ ਇਹ ਆ ਜਾਵੇ ਕਿ ਅੱਜ ਤੋਂ ਇੰਨਾ ਨਿਤਨੇਮ ਵਧਾ ਲੈਣਾ ਹੈ ਤਾਂ ਵੀ ਪਹਿਲਾਂ ਵੀ ਘੱਟ ਜਾਂਦਾ। ਇਸ ਕਰਕੇ ਗੁਰਦੇਵ ਜੀ ਹਰ ਰੋਜ਼ ਜਣਾਉਂਦੇ ਹਨ, ਜੇ ਭਾਈ ਹਰੀ ਕਿਰਪਾ ਕਰੇ ਤਾਂ ਹੀ ਨਾਮ ਧਿਆਇਆ ਜਾ ਸਕਦਾ ਹੈ।
ਅੰਦਰ ਸਾਚਾ ਮੋਹੋ,
ਹੁਣ ਦੂਸਰੇ ਸ਼ਬਦ ਦੁਆਰਾ ਬਖਸ਼ਿਸ਼ ਕਰਦੇ ਨੇ ਮਹਾਰਾਜ, ਜਿਹੜੇ ਨਾਮ ਧਿਆਉਣ ਵਾਲੇ ਉਨ੍ਹਾਂ ਤੇ ਹੋਰ ਕੀ ਬਖਸ਼ਿਸ਼ ਹੋਵੇਗੀ? ਕਹਿੰਦੇ ਉਨ੍ਹਾਂ ਦਾ ਅੰਦਰੋਂ ਸੱਚਾ ਨਿਹ ਪਰਮੇਸ਼ਰ ਵਾਹਿਗੁਰੂ ਦੇ ਨਾਲ ਲੱਗ ਜਾਵੇਗਾ।
ਸਤਿਗੁਰ
ਪੂਰੇ ਸਤਿਗੁਰੂ ਸਾਹਿਬ ਜੀ ਦੇ ਨਾਲ, ਪੂਰੇ ਸਤਿਗੁਰੂ ਕਲਗੀਧਰ ਪ੍ਰੀਤਮ ਜੀ ਦੇ ਨਾਲ ਪੂਰਾ ਸੱਚਾ ਨਿਹ ਲੱਗਾ ਹੋਇਆ। ਅੰਦਰ ਦਾ ਨਿਹ ਕੈਸਾ ਹੈ? ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਜਿਸ ਸਮੇਂ ਅਜੇ ਜਸੇ ਦੇ ਵਿਦਿਆਰਥੀ ਸਿੰਘ ਹਨ, ਸੋ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਬਚਨ ਕੀਤੇ। ਕਹਿਣ ਲੱਗੇ, ਸਿੰਘੋ, ਸ੍ਰੀ ਹਜ਼ੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਨਾਮ ਅਭਿਆਸ ਕਰਨ ਦਾ ਬੜਾ ਵੱਡਾ ਫਲ ਹੈ। ਕਿਹੜੇ ਸਿੰਘ ਨੇ ਜਿਹੜੇ ਇੱਥੇ ਬੰਦਗੀ ਕਰਨਗੇ? ਤਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਸ਼ਹੀਦ ਭਾਈ ਗੁਰਦੇਵ ਸਿੰਘ ਜੀ ਅਸਮਾਨ ਵਾਲਾ, ਗੁਰਮੁਖਾਂ ਸਮੇਤ ਪੰਜ ਸਿੰਘਾਂ ਨੇ ਉਸ ਸਮੇਂ ਆਖਿਆ, ਅਸੀਂ ਇੱਥੇ ਰਹਿ ਕੇ ਬੰਦਗੀ ਕਰਾਂਗੇ। ਮਹਾਰਾਜ ਜੀ ਦੀ ਬੰਦਗੀ ਭਗਤੀ ਕਰਦਿਆਂ ਜਿਹੜਾ ਮਾਤਾ ਸਾਹਿਬ ਜੀ ਵਾਲਾ ਅਸਥਾਨ ਹੈ, ਮਾਤਾ ਸਾਹਿਬ ਕੌਰ ਜੀ ਵਾਲੇ ਅਸਥਾਨ ਦੇ ਉੱਤੇ ਭੋਰੇ ਦੇ ਵਿੱਚ ਬੈਠਿਆਂ ਬੰਦਗੀ ਭਗਤੀ ਕਰ ਰਹੇ ਸਨ, ਤੇ ਬੜਾ ਜਲਾਲ ਵਿੱਚ ਮਹਾਂਪੁਰਖਾਂ ਦਾ ਚਿਹਰਾ, ਤੇ ਭਾਈ ਗੁਰਦੇਵ ਸਿੰਘ ਅਸਮਾਨ ਵਾਲੇ ਨੇ ਮਹਾਂਪੁਰਖਾਂ ਦੇ ਬਾਂਹ ਹਿਲਾ ਕੇ ਪੁੱਛ ਲਿਆ। ਕਹਿਣ ਲੱਗੇ, ਭਾਈ ਜਰਨੈਲ ਸਿੰਘ ਅਭਿਆਸੀ ਜੀ ਮਹਾਂਪੁਰਖਾਂ ਨੂੰ ਕਹਿੰਦੇ ਸਨ, ਅਭਿਆਸੀ ਜੀ ਸਮਾਂ ਕੀ ਹੋਇਆ? ਤੇ ਉਸ ਸਮੇਂ ਸਿੰਘਾਂ ਚ ਇੱਕ ਮਰਿਆਦਾ ਸੀ, ਹੁਣ ਤੇ ਸਾਡਾ ਲਾਣਾ ਵੀ ਲਾਈ ਫਿਰਦਾ ਗੁੱਟਾਂ ਤੇ ਘੜੀਆਂ। ਉਦੋਂ ਸਿੰਘ ਘੜੀ ਜਿਹੜੀ ਸੀ ਜੇਬ ਚ ਹੀ ਰੱਖਦੇ ਸਨ, ਕਿ ਘੜੀ ਜੂਠੀ ਹੈ, ਇਹਦਾ ਜੇ ਇਹਨੂੰ ਧੋਤਾ, ਪਾਣੀ ਨਾ ਹੱਥ ਧੋਤੇ ਤੇ ਇਹਦੀਆਂ ਗੰਦੀਆਂ ਬੂੰਦਾਂ ਕਿਤੇ ਪੋਥੀਆਂ ਤੇ ਨਾ ਪੈਣ। ਤੇ ਜੇਬ ਚ ਪਾਈ ਹੋਈ ਘੜੀ ਮਹਾਂਪੁਰਖਾਂ ਨੇ ਕਹਿੰਦੇ ਕੱਢ ਕੇ ਵਗਾ ਕੇ ਪਰਾਂ ਮਾਰੀ, ਅੱਖਾਂ ਚ ਬੜੀ ਜ਼ਿਆਦਾ ਲਾਲੀ। ਸਿੰਘ ਨਾਲ ਦੇ ਘਬਰਾ ਗਏ ਤੇ ਪਤਾ ਨੀ ਕੀ ਗੱਲ ਹੋਈ, ਚੁੱਪ ਕੀ ਤੇਰੇ। ਭਾਈ ਗੁਰਦੇਵ ਸਿੰਘ ਸਮਾਨ ਵਾਲਾ ਜੋ ਸਿੰਘਾਂ ਨੂੰ ਬਚਨ ਦੱਸੇ, ਕਹਿਣ ਲੱਗੇ, ਮੈਂ ਦੋ ਦਿਨ ਮਹਾਂਪੁਰਖਾਂ ਦੇ ਮੱਥੇ ਹੀ ਨਹੀਂ ਲੱਗੇ। ਦੋਵਾਂ ਦਿਨਾਂ ਬਾਅਦ ਪੁੱਛਿਆ ਕਾਰਨ ਕੀ? ਕਹਿੰਦੇ ਮਾਤਾ ਜੀ ਨੇ ਕਿਰਪਾ ਕੀਤੀ ਸੀ, ਮਾਤਾ ਜੀ ਨੇ ਦੀਦਾਰ ਬਖਸ਼ੇ ਤੇ ਮਾਤਾ ਜੀ ਨੂੰ ਬੇਨਤੀ ਕਰਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਿਤਾ ਸਤਿਗੁਰੂ ਸਾਹਿਬ ਜੀ ਦੇ ਦੀਦਾਰ ਹੋਏ ਤੇ ਮੈਂ ਬੇਨਤੀ ਕਰ ਰਿਹਾ ਸਾਂ ਗੁਰਦੇਵ ਸਿੰਘ ਮਹਾਰਾਜ, ਇਹਨਾਂ ਨਾਲ ਦੇ ਸਿੰਘਾਂ ਨੂੰ ਵੀ ਦਰਸ਼ਨ ਦੀਦਾਰੇ ਬਖਸ਼ ਦੇਵੋ। ਸਤਿਗੁਰੂ ਸਾਹਿਬ ਜੀ ਮੰਨ ਜਾਂਦੇ ਖਬਰੇ, ਪਰ ਜੋ ਮਹਾਰਾਜ ਜੀ ਨੂੰ ਭਾਉਂਦਾ ਉਹ ਹੋਣਾ ਤੁਸੀਂ ਇੰਨੇ ਚਿਰ ਨੂੰ ਸਮਾਂ ਪੁੱਛ ਲਓ। ਉਹ ਐਸੇ ਹਨ ਅੰਦਰੋਂ ਭਾਈ ਸੱਚਾ ਨੇ ਸਤਿਗੁਰੂ ਸਾਹਿਬ ਜੀ ਦੇ ਨਾਲ ਲੱਗਾ, ਐਸੇ ਦਿਆਲੂ ਵੀ ਹਨ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ, ਦੂਸਰਿਆਂ ਦਾ ਵੀ ਭਲਾ ਕਰਾਉਣਾ ਚਾਹੁੰਦੇ ਹਨ। ਐਸਾ ਭਾਈ ਉਨ੍ਹਾਂ ਦਾ ਨੇਹ ਲੱਗਾ ਹੋਇਆ ਹੈ, ਸਤਿਗੁਰੂ ਸਾਹਿਬ ਜੀ ਵੀ ਉਨ੍ਹਾਂ ਨੂੰ ਆਪਣੇ ਪਾਵਨ ਦੀਦਾਰ ਬਖਸ਼ ਕਰਕੇ ਜਿੱਥੇ ਵੀ ਉਹ ਹੁੰਦੇ ਨੇ ਉੱਥੇ ਹੀ ਖੜੇ ਦਿਸਦੇ ਹਨ। ਜੇ ਮਹਾਰਾਜ ਕਹਿੰਦੇ ਭਾਈ ਅਸੀਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜੋ ਐਸਾ ਹੈ ਦਿਨ ਭਰ ਰਾਤ ਸਿਮਰਦੇ ਹਾਂ,
ਕਦੇ ਨਾ ਸਿਰਾ
ਕਰੀਏ ਗੁਰਦੇਵ, ਐਸੇ ਸਤਿਗੁਰੂ ਸਾਨੂੰ ਕਦੀ ਭੁੱਲਣ ਨਾ, ਕਦੇ ਵਿਸਰ ਨਾ,
ਕਦੇ ਨਾ ਵਿਸਾਰੂ ਆਨੰਦ ਸੰਭਾਰੂ,
ਕਦੇ ਵਾਸਤੇ ਨਾ ਵਿਸਰਿਆ। ਜੇ ਆਪ ਜੀ ਕਿਰਪਾ ਕਰੋ ਅਨ ਦਿਨ ਦਿਨ ਭਰ ਰਾਤ ਆਪ ਜੀ ਦੇ ਪਾਵਨ ਨਾਮ ਨੂੰ ਦਸਣਾ ਦੁਆਰਾ ਜਪਦੇ ਰਹੀਏ।
ਨਾਮ ਲਊਗਾ ਜੀਵਾ
ਕਾਰਨ ਕੀ ਗੁਰਸਿੱਖਾ, ਇੰਨੀ ਕਿਉਂ ਤੂੰ ਖਿੱਚ ਕਰਦਾ, ਕਾਰਨ ਕੀ? ਜੇ ਗੁਰਦੇਵ ਪੁੱਛ ਲੈਣ ਤਾਂ ਬੇਨਤੀ ਕਰੀਏ, ਮਹਾਰਾਜ ਤੇਰਾ ਨਾਮ ਲੈਂਦੇ ਰਹੀਏ ਤੇ ਤਾਂ ਹੀ ਜਿੰਦਿਆਂ ਚ ਹਾਂ। ਜਿਸ ਦਿਨ ਆਪ ਜੀ ਦੇ ਨਾਮ ਤੋਂ ਟੁੱਟ ਗਏ, ਜਿਸ ਦਿਨ ਆਪ ਜੀ ਦੀ ਸਿੱਖੀ ਤੋਂ ਟੁੱਟ ਗਏ ਕਿਰਪਾਲੂ ਸਤਿਗੁਰੂ ਸਾਹਿਬ ਜੀ, ਦੇਹਾਂ ਤੇ ਤੁਰੀਆਂ ਫਿਰਦੀਆਂ ਹੋਣਗੀਆਂ ਪਰ ਉਸ ਦਿਨ ਜਿੰਦਿਆਂ ਚ ਨਹੀਂ ਹੋਵਾਂਗੇ, ਮੁਰਦਿਆਂ ਚ ਹੋਵਾਂਗੇ। ਕਿਉਂ? ਤੇ ਕਰ ਮਰ ਹੱਥ ਸਾਰਖ ਭੂਤ ਬਸਵੇ ਤਿੰਨ ਮਾਹੇ, ਕਿੱਥੇ ਜੀ ਜਿਹ ਕੁੱਲ ਸਾਧ ਨਾ ਸੇਵਈ ਹਰ ਕੀ ਪੂਜਾ ਨਾ। ਉਹ ਘਰ ਮੜੀਆਂ ਵਰਗੇ ਹੋ ਜਾਂਦੇ। ਮਹਾਰਾਜ ਇਹ ਦੇਖੀ ਉਸ ਦਿਨ ਮੁਰਦੇ ਤੇ ਨਿਆਈ ਹੋ ਜਾਵੇ ਜੇ ਜਿਸ ਦਿਨ ਆਪ ਜੀ ਦਾ ਨਾਮ ਭੁੱਲ ਗਿਆ। ਜੇ
ਰਾਮਣੇ ਸੁਣੇ ਪਾਏ ਮਨ ਤ੍ਰਿਪਤ
ਅਵਸਥਾ ਹੈ ਗੁਰਸਿੱਖ ਗੁਰਮੁਖਾਂ ਦੀ, ਜਿਹੜੇ ਗੁਰੂ ਕੀ ਕਿਰਪਾ ਦੁਆਰਾ ਨਾਮ ਧਿਆ ਰਹੇ ਹਨ। ਭਾਈ ਉਹ ਰੱਜਦੇ ਕਿਵੇਂ ਨੇ ਜੇ ਸਰਵਣ ਦੁਆਰਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਸੁਣਦੇ ਨੇ? ਜੇ ਸਰਵਣਾ ਦੁਆਰਾ, ਇਹਨਾਂ ਕੰਨਾਂ ਦੁਆਰਾ ਗੰਦੇ ਗੀਤ ਗਾਣੇ, ਸੋ ਇਸੇ ਤਰੀਕੇ ਦੇ ਨਾਲ ਚੁਗਲੀ ਨਿੰਦਿਆ ਨਹੀਂ ਸੁਣਦੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ, ਪਰਮੇਸ਼ਰ ਵਾਹਿਗੁਰੂ ਦਾ ਨਾਮ ਸੁਣਦੇ ਨੇ ਕੰਨਾਂ ਦੇ ਨਾਲ, ਕਿਹੋ ਜਿਹਾ ਅਭਿਆਸ ਬਣਿਆ ਹੋਇਆ ਹੈ? ਇਹੋ ਜਿਹੇ ਗੁਰਮੁਖ ਪਿਆਰੇ ਤੁਹਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਿਲ ਜਾਣਗੇ। ਰਸਨਾ ਦੁਆਰਾ ਸਤਿਗੁਰੂ ਸਾਹਿਬ ਜੀ ਦਾ ਪਾਵਨ ਨਿਤਨਿਮ ਕਰ ਰਹੇ ਨੇ, ਤੇ ਕੰਨਾਂ ਦੁਆਰਾ ਕੀਰਤਨ ਵੀ ਸੁਣੀ ਜਾਂਦੇ ਨੇ, ਤੇ ਕਈ ਮੇਰੇ ਵਰਗੇ ਉਨ੍ਹਾਂ ਨਾਲ ਵੇਖ ਕੇ ਅਲਰਜੀ ਕਰੀ ਜਾਂਦੇ ਵੀ ਇਹ ਦੋਵੇਂ ਕੰਮ ਕਿਵੇਂ ਕਰ ਸਕਦੇ। ਭਾਈ ਕੰਨਾਂ ਦੁਆਰਾ ਤ੍ਰਿਪਤ ਹੋ ਰਹੇ ਨੇ, ਰੱਜ ਰਹੇ ਹਨ, ਰਸਨਾ ਨੂੰ ਇੱਕ ਖਿਣ ਭਰ ਵੀ ਉਹ ਚੈਨ ਨਹੀਂ ਦਿੰਦੇ। ਕਹਿੰਦੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰ ਲੈ, ਪਤਾ ਨਹੀਂ ਅਗਲਾ ਸਾਹ ਆਉਣਾ ਤੇ ਨਹੀਂ ਆਉਣਾ। ਹੱਥਾਂ ਨਾਲ ਗੁਰੂ ਕੇ ਪਾਵਨ ਗੁਰਦੇ ਸਾਹਿਬ ਹੱਥਾਂ ਚ ਫੜੇ ਹੋਏ ਹਨ, ਇਹ ਪਾਵਨ ਚਰਨਾਂ ਨਾਲ ਚੌਂਕੜਾ ਮਾਰ ਕੇ ਇਹਨਾਂ ਨੂੰ ਵੀ ਸੇਵਾ ਚਲਾਇਆ ਹੈ, ਅੱਖਾਂ ਦੁਆਰਾ ਗੁਰੂ ਕੇ ਦੀਦਾਰ ਕਰ ਰਹੇ ਹਨ, ਇਹ ਉਨ੍ਹਾਂ ਦੀ ਅਵਸਥਾ ਹੈ। ਉਹ ਸਰਵਣ ਕਰਕੇ ਤ੍ਰਿਪਤ ਹੁੰਦੇ ਹਨ, ਰੱਜਦੇ ਹਨ। ਜੇ ਉਨ੍ਹਾਂ ਦੀ ਖੁਰਾਕ ਹੀ ਇਹੋ ਹੈ। ਜੇ
ਗੁਰਮੁਖ ਅੰਮ੍ਰਿਤ ਪੀਵਾ,
ਕੀ ਪੀਂਦੇ ਨੇ ਕੰਨਾਂ ਦੁਆਰਾ, ਕੀ ਛਕ ਲਿਆ? ਕਹਿੰਦੇ ਅੰਮ੍ਰਿਤਮਈ ਬਾਣੀ ਜਦੋਂ ਕੰਨਾਂ ਦੁਆਰਾ ਪੀਤੀ, ਇਹ ਅੰਮ੍ਰਿਤ ਛਕਿਆ ਹੈ ਕੰਨਾਂ ਦੁਆਰਾ। ਜੇ
ਅਗਰ ਤਰੇ ਦਾ ਸਤਿਗੁਰ ਮੇਲੇ,
ਸਤਿਗੁਰੂ ਸਾਹਿਬ ਜੀ ਪਾਵਨ ਨਦਰ ਕਰ ਦੇਣ ਤੇ ਉਨ੍ਹਾਂ ਨੂੰ ਆਪਣੇ ਵਿੱਚ ਮਿਲਾ ਲਿਆ ਹੈ, ਕਿਰਪਾ ਕਰਕੇ ਆਪਣੇ ਵਿੱਚ ਹੀ ਸਮਾ ਲਏ ਹਨ। ਅਣਦੇਣੀ ਦਿਨ ਭਰ ਰਾਤ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਵਿਵੇਕ ਬੁੱਧੀ ਵਿੱਚ। ਵਿਵੇਕ ਬੁੱਧੀ ਕੀ ਹੈ? ਔਗਣਾਂ ਦਾ ਨਾਸ਼ ਕਰਨਾ, ਵਿਕਾਰਾਂ ਨੂੰ ਪਾਸੇ ਕਰਕੇ ਜੋ ਸਤਿਗੁਰੂ ਸਾਹਿਬ ਜੀ ਦੀ ਨਾਮ ਬਾਣੀ ਦਾ ਗਿਆਨ ਹੈ ਇਸ ਨੂੰ ਗ੍ਰਹਿਣ ਕਰਨਾ, ਇਸ ਵਿਵੇਕ ਬੁੱਧੀ ਵਿੱਚ ਫਿਰ ਰਹੇ। ਉਹ ਐਸੇ ਵਿਵੇਕੀ ਹਨ, ਉਨ੍ਹਾਂ ਨੇ ਵਿਕਾਰ ਚਿੱਤ ਪਾਸੇ ਕਰ ਦਿੱਤੇ ਨੇ। ਉਨ੍ਹਾਂ ਨੇ ਭਾਈ ਨਾਮ ਰੂਪੀ ਕੰਘਾ ਕੀਤਾ ਮਨ ਰੂਪੀ ਕੇਸਾਂ ਦੇ ਵਿੱਚ। ਕੰਘਾ ਆਪਾਂ ਵੀ ਕਰਦੇ, ਜਿਵੇਂ ਕੇਸ ਕੰਘਾ ਸਾਨੂੰ ਰੋਜ਼ ਹੀ ਇਹ ਦੱਸਦਾ ਹੈ ਕਿ ਜਿਹੜੇ ਵਾਧੂ ਕੇਸ ਸਨ ਉਹ ਭਾਈ ਜਿਹੜੇ ਗੁੰਝਲਾਂ ਪਾਉਣ ਵਾਲੇ ਸਨ, ਜਿਹੜੇ ਅਲਝਾਉਣ ਵਾਲੇ ਸਨ, ਵੇਖ ਮੈਂ ਬਾਹਰ ਕੱਢ ਦਿੱਤੇ ਤੇ ਜੂੜਾ ਹੋ ਗਿਆ। ਜੇ ਭਗਤੀ ਰੂਪੀ ਜੂੜਾ ਕਰਨਾ ਚਾਹੁੰਦਾ ਹੈ, ਨਾਮ ਰੂਪੀ ਕੰਘਾ ਫੜ ਕੇ ਜਿਹੜੇ ਉਲਝਣਾ ਪਾਉਣ ਵਾਲੇ ਵਿਕਾਰ ਨੇ ਨਾ, ਇਹਨਾਂ ਨੂੰ ਬਾਹਰ ਕੱਢ ਕੇ ਰੱਖ ਦੇ, ਫਿਰ ਭਾਈ ਭਗਤੀ ਰੂਪੀ ਜੂੜਾ ਹਿਰਦੇ ਰੂਪੀ ਸਿਰ ਦੇ ਉੱਤੇ ਹੋ ਜਾਵੇਗਾ। ਫਿਰ ਪਰਮੇਸ਼ਰ ਵਾਹਿਗੁਰੂ ਇਸ ਬੁੱਧੀ ਵਿੱਚ ਆਣ ਕਰਕੇ ਵਾਸਾ ਕਰ ਲਵੇਗਾ। ਇਹ ਉਨ੍ਹਾਂ ਦੀ ਵਿਵੇਕ ਬੁੱਧੀ ਹੈ। ਜੇ
ਅੰਦਰ ਸੱਚਾ ਨੇਹ,
ਭਾਈ ਅੰਦਰੋਂ ਹਿਰਦੇ ਕਰਕੇ ਸੱਚਾ ਨੇਹ ਹੈ ਕਿਹੜੇ ਨਾਲ?
ਸਤਿਗੁਰ
ਸਤਿਗੁਰੂ ਸਾਹਿਬ ਜੀ ਦੇ ਨਾਲ ਲੇਹ ਲੱਗਾ ਹੋਇਆ ਹੈ।
ਸਤ ਸੰਗਤ ਮਿਲਿਆ ਵਡਭਾਗ,
ਬਖਸ਼ਿਸ਼ ਕਿੱਥੋਂ ਹੁੰਦੀ ਹੈ? ਨਾਮ ਲੱਗੇਗਾ। ਮਹਾਰਾਜ ਕਹਿੰਦੇ ਭਾਈ ਸਤ ਸੰਗਤ ਮਿਲਿਆ ਬਿਟ ਭਾਗ, ਜੇ ਵੱਡੇ ਭਾਗ ਹੋਣ ਤੇ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਜੀ।
ਹਰ ਰਸ ਆਵਾਏ
ਭਾਈ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਰਸ ਆਉਂਦਾ ਤਾਂ ਨਾਮ ਦਾ ਰਸ ਆਉਂਦਾ ਜੇ ਸਤ ਸੰਗਤ ਮਿਲ ਜਾਵੇ। ਸਤ ਸੰਗਤ ਕਿਹੜੀ ਹੈ? ਸਤ ਸੰਗਤ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ ਵਿਖਾਣੀ ਹੈ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀ ਬੁਝਾਏ ਜੀ। ਜਿੱਥੇ ਇੱਕ ਨਾਮ ਦੀ ਚਰਚਾ, ਇੱਕ ਨਾਮ ਦੀ ਵਿਚਾਰ ਹੋਵੇ, ਜਿੱਥੇ ਅਦਵੈਤ ਪਰਮੇਸ਼ਰ ਵਾਹਿਗੁਰੂ ਦੇ, ਦਵੈਤ ਨਹੀਂ ਦੁਮਕੁਣਾ ਨਹੀਂ, ਦਵੈਤ ਨਹੀਂ ਹੈ, ਦੋਰੀ ਵਿਚਾਰ ਨਹੀਂ, ਜਿੱਥੇ ਅਦਵੈਤ ਅਕਾਲ ਪੁਰਖ ਵਾਹਿਗੁਰੂ ਜਿਹੜਾ ਦਵੈਤ ਤੋਂ ਰਹਿਤ ਹੈ, ਉਹਦੇ ਇੱਕ ਨਾਮ ਦੀ ਵਿਚਾਰ ਜਿੱਥੇ ਹੋ ਰਹੀ ਹੈ, ਉਸ ਘਰ ਦੇ ਵਿੱਚ ਬੈਠ ਕਰਕੇ, ਉਸ ਸੰਗਤ ਵਿੱਚ ਬੈਠ ਕਰਕੇ, ਜਿਹੜਾ ਇਹ ਕਵੇ ਕੋਈ ਬੋਲੇ ਰਾਮ ਰਾਮ, ਕੋਈ ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ, ਕੋਈ ਆਲਾਏ, ਭਾਈ ਜਿੱਥੇ ਜਿਹੜਾ ਮਰਜ਼ੀ ਜਪੀ ਜਾਵੇ ਹੈ ਪਰਮੇਸ਼ਰ ਵਾਹਿਗੁਰੂ ਦਾ ਨਾਮ, ਪਾਂਧੀ ਇੱਕੇ ਰੱਖਦੇ ਨੇ। ਉਹ ਜਿਹੜੀ ਸਤ ਸੰਗਤ ਹੈ ਉਹ ਵੱਡਿਆਂ ਭਾਗਾਂ ਦੁਆਰਾ ਪ੍ਰਾਪਤ ਹੋਏ ਜੀ।
ਅਣਦਿਨ ਰਹਿ ਲਿਵ ਲਾਏ
ਭਾਈ, ਉਸ ਸੰਗਤ ਦੁਆਰਾ ਅਣਦਿਨ ਦਿਨ ਭਰ ਰਾਤ ਫਿਰ ਲਿਵ ਲੱਗੇ ਰਹਿੰਦੀ ਹੈ ਜੀ।
ਸਹਿਜ ਸਮਾ ਗਏ ਜੀਏ,
ਸਹਿਜ ਅਵਸਥਾ ਵਿੱਚ ਸਮਾ ਗਏ ਹਨ।
ਸਹਿਜ ਸਮਾ ਤਾਂ ਹਰ ਮਨ ਭਾਵ,
ਭਾਈ ਸਹਿਜ ਤਾਂ ਸਹਿਜ ਅਵਸਥਾ ਚ ਸਮਾਏ ਨੇ, ਹਰੀ ਪਰਮੇਸ਼ਰ ਵਾਹਿਗੁਰੂ ਦੇ ਮਨ ਨੂੰ ਭਾ ਗਏ ਨੇ, ਅਥਵਾ ਉਹਨਾਂ ਦੇ ਮਨ ਨੂੰ ਪਰਮੇਸ਼ਰ ਵਾਹਿਗੁਰੂ ਦਾ ਨਾਮ ਚੰਗਾ ਲੱਗ ਗਿਆ ਜੀ।
ਅਤੀਤ ਸਾਰਿਆਂ
ਤੋਂ ਅਤੀਤ ਵੱਖਰੇ ਹੋ ਗਏ ਨੇ, ਜਿਹਨੂੰ ਗੁਰਦੇਵ ਜੀ ਨੇ ਕਿਹਾ ਸੀ, ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦੀਓ ਮੈਂ ਸਾਰਾ। ਅਤੀਤ ਵੱਖਰੇ ਹੋ ਗਏ ਨੇ, ਵੈਰਾਗ ਧਾਰਨ ਕਰ ਲਿਆ ਹੈ ਮਾਇਆ ਪਦਾਰਥਾਂ ਤੋਂ। ਜਦੋਂ ਵੱਖਰੇ ਜੇ ਹੋ ਕੇ ਬੈਠ ਗਏ ਫਿਰ ਉਹਨਾਂ ਦੀ ਕੋਈ ਵਡਿਆਈ ਕਰਦਾ, ਕਹਿੰਦੇ ਹਲ ਤੱਪੜ, ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਦੋਵਾਂ ਥਾਵਾਂ ਤੇ ਉਹਨਾਂ ਦੀ ਸੋਭਾ ਹੈ ਜੀ।
ਰਾਮ ਨਾਮ ਲਿਵ ਲਾਗੀ,
ਕਹਿੰਦੇ ਉਹਨਾਂ ਦੀ ਭਾਈ ਰਾਮ ਨਾਮ ਪਰਮੇਸ਼ਰ ਵਾਹਿਗੁਰੂ ਦੇ ਨਾਮ ਨਾਲ ਲਿਵ ਲੱਗੀ ਹੋਈ ਹੈ, ਨਾਮੀ ਪਰਮੇਸ਼ਰ ਨਾਲ ਜੁੜੇ ਹੋਏ ਹਨ।
ਹਰਖ ਸੋਗ ਤੇ ਮੁਕਤਾ,
ਹਰਖ ਖੁਸ਼ੀ ਤੋਂ ਵੀ ਮੁਕਤ, ਖੁਸ਼ੀ ਵਿੱਚ ਚਾਂਬਲੇ ਨਹੀਂ ਫਿਰਦੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ, ਸੋਗ ਵਿੱਚ ਪ੍ਰਲਾਪ ਨਹੀਂ ਕਰਦੇ। ਜਿਹੜੀ ਖੁਸ਼ੀ ਵਿੱਚ ਅਰਦਾਸ ਕਰਕੇ ਪੈਂਦੇ ਨੇ, ਉਹੋ ਹੀ ਅਰਦਾਸ ਹਵਾ ਮਨ ਦਾ ਪੀਸਣਾ ਪੀਸ ਕੇ ਵੀ ਗੁਰੂ ਘਰ ਦੀਆਂ ਪ੍ਰੇਮਣ ਮਾਈਆਂ ਕਰਕੇ ਸੌਂਦੇ। ਹਰਖ ਸੋਗ ਤੋਂ ਕਿਵੇਂ ਮੁਕਤੇ ਨੇ? ਜਿਸ ਦਿਨ ਚੰਗੇ ਆਸਣਾ ਤੇ ਸੁਭਾਈਮਾਨ ਸਨ, ਉਸ ਦਿਨ ਵੀ ਰਾਤ ਨੂੰ ਸੌਣ ਲੱਗਿਆ ਇਹੋ ਹੀ ਅਰਦਾਸ ਕੀਤੀ, ਕਲਗੀਧਰ ਪਿਤਾ ਜੀ ਚਾਰ ਪੈਰ ਦਿਨ ਤੇਰੇ ਭਾਣੇ ਅੰਦਰ ਸੁੱਖ ਸੁੱਖਾਂ ਸਾਹਿਬ ਬਤੀਤ ਹੋਇਆ, ਚਾਰ ਪੈਰ ਰਹਿਣ ਆਈ ਹੈ, ਆਪਣੇ ਭਾਣੇ ਅੰਦਰ ਬਤੀਤ ਕਰਵਾਇਆ ਜੇ ਸੁੱਖਾਂ ਸਾਹਿਬ। ਤੇ ਗੁਰੂ ਕੇ ਪਿਆਰੇ, ਜਿਸ ਦਿਨ ਭਾਈ ਸਵਾ ਮਨ ਦਾ ਪੀਸਣਾ ਪੀਸਿਆ, ਬੱਚੇ ਟੋਟੇ ਕਰਕੇ ਗਲਾਂ ਚ ਹਾਰ ਪਾ ਦਿੱਤੇ ਗਏ, ਉਸ ਦਿਨ ਵੀ ਉਸ ਮਾਤਾ ਨੇ ਇਹੋ ਹੀ ਅਰਦਾਸ ਕੀਤੀ, ਕਲਗੀਧਰ ਪਿਤਾ ਜੀ ਆਪ ਜੀ ਨੇ ਕਿਰਪਾ ਕੀਤੀ, ਰਹਿਮ ਕੀਤੀ, ਆਪ ਜੀ ਦੇ ਭਾਣੇ ਅੰਦਰ ਚਾਰ ਪਰ ਦਿਨ ਸੁਖਾਂ ਸਾਹਿਬ ਬਤੀਤ ਹੋਇਆ। ਗੁਰਦੇਵ ਅੱਜ ਮੇਰੀ ਕੁੱਖ ਵੀ ਸਫਲੀ ਹੋ ਗਈ, ਤੇਰੀ ਕਿਰਪਾ ਸਦਕਾ ਮੇਰੀ ਕੁੱਖ ਸਿੱਖੀ ਦੇ ਲੇਖੇ ਲੱਗ ਗਈ, ਕਿਰਪਾ ਕਰੀ ਚਾਰ ਪਰ ਰਹਿਣ ਆਈ ਆਪਣੇ ਭਾਣੇ ਅੰਦਰ ਬਤੀਤ ਕਰਵਾ ਦੇ। ਉਹ ਹਰਖ ਤੇ ਸੋਗ ਦੋਹਾਂ ਤੋਂ ਮੁਕਤੇ ਨੇ, ਦੋਹਾਂ ਤੋਂ ਪਰੇ ਹੋ ਚੁੱਕੇ ਹਨ। ਉਹਨਾਂ ਨੂੰ ਇੰਨੀ ਖੁਸ਼ੀ ਕਿਉਂ? ਕਹਿੰਦੇ ਉਹ ਮੰਨ ਗਏ ਨੇ ਜੋ ਪਰਮੇਸ਼ਰ ਕਰੇਗਾ ਚੰਗਾ ਹੋਵੇਗਾ, ਜੋ ਪਰਮੇਸ਼ਰ ਕਰਦਾ ਉਹਨਾਂ ਨੂੰ ਭਾਉਂਦਾ ਹੈ ਜੀ।
ਸਤ ਸੰਗਤ ਮਿਲਿਆ ਵੱਡ ਭਾਗ,
ਸੰਗਤ ਵੱਡਿਆਂ ਭਾਗਾਂ ਦੁਆਰਾ ਪ੍ਰਾਪਤ ਹੁੰਦੀ ਹੈ।
ਹਰ ਰਸ ਆਵਾਏ ਜੀਓ,
ਉਹ ਲਾ ਦਿੱਤੀ ਹੁਣ ਇਸ ਪਦ ਦੀ ਸਮਾਪਤੀ ਤੇ ਵੀ ਕਿ ਭਾਈ ਤਾਂ ਹੀ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਰਸ ਆਵੇਗਾ।
ਦੂਜਾ ਭਾਏ ਦੁੱਖ ਹੋਏ, ਮਨ ਮੁੱਖ ਜਮ ਦੋਹਿਆ ਜੀਓ।
ਮਹਾਰਾਜ ਜੀ, ਜੇ ਭਲਾ ਅਸੀਂ ਨਾ ਹੀ ਮੰਨੀਏ, ਜਿਹੜੇ ਨਹੀਂ ਮੰਨਦੇ ਉਹ ਬੜੇ ਨਜ਼ਾਰੇ ਚ ਨੇ, ਆਮ ਹੀ ਆਪਾਂ ਕਹਿ ਦਿੰਦੇ। ਜਿਹੜਾ ਭਾਈ ਨਾਮ ਨੀ ਜਪਦਾ, ਚੋਰਾਂ ਕੋਲ ਆ ਜਿਹੜੇ ਠੱਗ ਬਣੇ ਨੇ ਵੱਡੇ ਵੱਡੇ, ਆ ਵੱਡੇ ਵੱਡੇ ਸਿਆਸੀ ਲੀਡਰਾਂ ਕੋਲ ਬਹੁਤੀ ਮਾਇਆ, ਉਹ ਕਿਹੜਾ ਨਾਮ ਜਪਦੇ? ਗੁਰਦੇਵ ਕਹਿੰਦੇ ਭਾਈ ਦੂਜਾ ਭਾਏ ਦੁੱਖ ਹੋਏ, ਮਨਮੁੱਖ ਜਮ ਜੋਹਿਆ ਜੀਓ। ਕਹਿੰਦੇ ਭਾਈ ਮਨਮੁੱਖਾਂ ਨੇ, ਮਨਮੁੱਖਾਂ ਨੂੰ ਜਮਾਂ ਨੇ ਜੋਹਿਆ, ਵੇਖਿਆ ਹੋਇਆ ਉਹਨਾਂ ਦੀ ਨਜ਼ਰ ਵਿੱਚ ਹਨ, ਦੂਜੇ ਭਾਅ ਦੇ ਵਿੱਚ, ਦਵੈਤ ਭਾਅ ਦੇ ਵਿੱਚ
ਨਾਮ ਬਾਣੀ ਤੋਂ ਵਿਸਰ ਕਰਕੇ ਦੁੱਖਾਂ ਨੂੰ ਪ੍ਰਾਪਤ ਹੋਣਗੇ।
ਹਾਏ ਹਾਏ ਕਰੇ ਦਿਨ ਰਾਤ,
ਸਿੱਖਾਂ ਦਿਨ ਪਰ ਰਾਤ ਹਾਏ ਹਾਏ ਹੁੰਦੀ ਫਿਰਦੀ। ਹਾਏ ਹਾਏ ਜਿਹੜਾ ਜਿੱਤ ਗਿਆ ਉਹ ਵੀ ਹਾਏ ਹਾਏ ਕਰਦਾ ਫਿਰਦਾ, ਜਿਹੜਾ ਹਾਰ ਗਿਆ ਉਹ ਵੀ ਹਾਏ ਹਾਏ ਕਰਦਾ ਫਿਰਦਾ, ਪੱਲੇ ਹਾਏ ਹਾਏ ਇਹ ਜੇ ਨਾਮ ਪਰਮੇਸ਼ਰ ਵਾਹਿਗੁਰੂ ਦਾ ਚੇਤੇ ਨਹੀਂ। ਕਹਿੰਦੇ ਹਾਏ ਹਾਏ ਕਰਦੇ ਫਿਰਦੇ ਸਨ, ਅੱਗੇ ਵੀ ਭਾਈ ਅੱਗੇ ਜਾ ਕਰਕੇ ਵੀ ਕੀ ਹੋਣਾ ਹੈ, ਨਾਨਕ ਜਿਉਂ ਮੱਥਣ ਮਾਧਾਰੀਆਂ ਤਿਉਂ ਮੱਥੇ ਧਰਮ ਰਾਏ, ਉਦੋਂ ਵੀ ਹਾਏ ਹਾਏ ਪੱਲੇ ਰਹਿ ਜਾਣੀ ਹੈ, ਉੱਥੇ ਵੀ ਮੱਥੇ ਜਾਣੇ। ਇਸ ਕਰਕੇ ਹਾਏ ਹਾਏ ਕਰਦੇ ਤੁਰੇ ਫਿਰਦੇ ਨੇ, ਪਰ ਹੁਣ ਤੇ ਰਿਵਾਜ ਬਣਾ ਲਿਆ। ਕਈਆਂ ਨੇ ਕਹਿਣਾ ਕਾਕਾ ਜੀ ਤੈਨੂੰ ਪਤਾ ਨਹੀਂ, ਅੱਜ ਕੱਲ ਦੀ ਫਤਿਹ ਹੀ ਹਾਏ ਹਾਏ ਹੈ, ਉਧਰੋਂ ਵੀ ਹਾਏ ਤੇ ਉਧਰੋਂ ਵੀ ਹਾਏ, ਹਾਏ ਹਾਏ ਉਹਨਾਂ ਦੇ ਪੱਲੇ ਰਹਿ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੁੱਲ ਗਈ ਜੀ
ਮਾਇਆ ਦੁੱਖ ਮੋਹਿਆ ਜੀਏ,
ਮਾਇਆ ਦੇ ਦੁੱਖਾਂ ਵਿੱਚ ਮੋਹੇ ਹੋਏ ਹਨ। ਜਿਸ ਗ੍ਰਹਿ ਬਹੁਤ ਤੁਸੇ ਗ੍ਰਹਿ ਚਿੰਤਾ, ਜਿਸ ਥੋੜੀ ਸੋ ਫਿਰੇ ਪਰਮੰਤਾ।
ਮਾਇਆ ਦੁੱਖ ਮੋਹਿਆ ਹੋਮੈ ਰੋਹਿਆ,
ਭਾਈ ਮਾਇਆ ਦੇ ਦੁੱਖ ਵਿੱਚ ਮੋਹੇ ਹੋਏ ਹਨ, ਹੋਮੇ ਦੇ ਵਿੱਚ ਲੱਗੇ ਹੋਏ ਹਨ।
ਮੇਰੀ ਮੇਰੀ ਮੇਰੀ
ਮੇਰੀ ਕਰਦਿਆਂ ਹੀ ਸਾਰਾ ਜੀਵਨ ਬਤੀਤ ਹੋ ਗਿਆ, ਗਾਂ ਦੂਸਰੇ ਸਾਂਭਣ ਵਾਲੇ ਆ ਗਏ ਜੀ।
ਪ੍ਰਭ ਦੇ ਚੇਤਾ ਨਾ
ਦਿੱਤੀ ਸੀ, ਜਿੰਨੇ ਦਿੱਤੀਆਂ ਹੋਈਆਂ ਸੀ ਦਾਤਾ ਉਹਨੂੰ ਚੇਤੇ ਕਰਦਾ, ਉਹਨੂੰ ਚੇਤੇ ਨਹੀਂ ਕੀਤਾ ਜੀ।
ਅੰਤ ਗਿਆ ਪਛਤਾਵੇ,
ਧਨ ਚਲਾ ਗਿਆ ਫਿਰ ਪਛਤਾ ਪੱਲੇ ਪਿਆ ਹੈ।
ਦਿਨ ਮਾਵੇ ਤੇ ਸਾਥ ਨਾ ਚੱਲੇ,
ਕਿਰਪਾ ਕਰ ਰਹੇ ਨੇ ਕਹਿੰਦੇ ਭਾਈ ਬਿਨਾਂ ਪਰਮੇਸ਼ਰ ਦੇ ਨਾਮ ਤੋਂ ਕੋਈ ਸਾਥ ਜਾਣ ਵਾਲੀ ਵਸਤੂ ਨਹੀਂ ਹੈ।
ਪਲੱਤਰ ਮਾਇਆ ਧੋਹਿਆ,
ਪੁੱਤਰ ਵੀ ਇਸਤਰੀ ਵੀ ਜਿੰਨੇ ਮਾਇਆ ਪਦਾਰਥ ਹਨ,
ਦੂਜਾ ਭਾਏ ਦੁੱਖ ਹੋਏ
ਕਰਕੇ ਦੂਜੇ ਭਾਅ ਦਵੈਤ ਭਾਵਨਾ ਵਿੱਚ ਪੁੱਤਰ ਜੀ ਦੁੱਖ ਹੈ, ਇਹ ਗੁਰਦੇਵ ਜੀ ਨੇ ਬਖਸ਼ਿਸ਼ ਕਰਕੇ ਸਮਝਾਇਆ ਹੈ।
ਮਨਮੁੱਖ ਜਮ ਦੋਹਿਆ ਜੀਓ,
ਭਾਈ ਵੇਖ ਲਾ ਮਨਮੁੱਖਾਂ ਨੂੰ ਜਮਾ ਨੇ ਵੇਖਿਆ ਹੋਇਆ, ਜਮਾ ਦੀ ਪਕੜ ਵਿੱਚ ਹਨ।
ਹਰ ਕਿਰਪਾ ਲੋਹੋ ਮਿਲਾਏ,
ਕਰੀਏ ਕਹਿੰਦੇ ਬੇਨਤੀ ਕਰ ਹੇ ਅਕਾਲ ਪੁਰਖ ਵਾਹਿਗੁਰੂ, ਕਿਰਪਾ ਕਰਕੇ ਮਿਲਾ ਲੈਣਾ ਕਰ ਆਪਣੀ ਸਤਸੰਗਤ ਨਾਲ, ਕਿਰਪਾ ਕਰਕੇ ਮਿਲਾ ਦੇਵੋ ਪੰਜਾਂ ਪਿਆਰਿਆਂ ਦੇ ਮੇਲ ਵਿੱਚ, ਉਹਨਾਂ ਦੇ ਪਾਸੋਂ ਨਾਮ ਦੀ ਦਾਤ ਬਖਸ਼ਿਸ਼ ਕਰਵਾ ਕੇ ਨਾਮ ਬਾਣੀ ਨਾਲ ਮੇਲ ਲੈਣਾ ਕਰੋ।
ਮਹਿਲ ਹਰ ਪਾਇਆ ਜੀਓ,
ਆਦੀ ਦੇ ਮਹੱਲ ਘਰ ਦੀ ਪ੍ਰਾਪਤੀ ਹੋ ਜਾਵੇ ਸਾਨੂੰ, ਮਹਿਲ ਸਰੂਪ ਦੀ ਪ੍ਰਾਪਤੀ ਹੋ ਜਾਵੇ। ਗੁਰਦੇਵ ਕਿਰਪਾ ਕਰੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਦੇ ਦੀਦਾਰ ਕਰਦਿਆਂ ਮੇਰੇ ਚਿੱਤ ਚ ਸੰਸਾ ਤੇ ਸ਼ੰਕਾ ਨਾ ਰਹਿ ਜਾਵੇ, ਆਪ ਜੀ ਦੇ ਦਰਸ਼ਨਾਂ ਚੋਂ ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ ਦੇ ਦਰਸ਼ਨ ਹੋਣ, ਇਹ ਮੇਰੇ ਤੇ ਕਿਰਪਾ ਕਰੋ ਜੀ।
ਅਲਾ ਰਹਾ ਕਰ ਜੋੜ,
ਸਦਾ ਵਾਸਤੇ ਜਿੱਥੇ ਵੀ ਵੇਖੀਏ ਆਪ ਜੀ ਦੀ ਹਜ਼ੂਰੀ ਤੱਕੀਏ, ਕਰ ਹਿਰਦੇ ਕਰਕੇ ਵੀ ਆਪ ਜੀ ਨਾਲ ਜੁੜੇ ਰਹੀਏ, ਕਰ ਹੱਥਾਂ ਨੂੰ ਵੀ ਜੋੜ ਕਰਕੇ ਰਹਿਣਾ ਕਰੀਏ ਜੀ।
ਰੱਬ ਮਨ ਭਾਇਆ ਜੀਓ,
ਜੇ ਮਨ ਨੂੰ ਭਾ ਜਾਈਏ ਅਥਵਾ ਜਿਹੜੇ ਭਾ ਗਏ ਹਨ,
ਰੱਬ ਮਨ ਭਾਇਆ ਤਾਂ ਹੁਕਮ ਸਮਾਵੇ,
ਭਾਈ ਪ੍ਰਭੂ ਪਰਮੇਸ਼ਰ ਵਾਹਿਗੁਰੂ ਦੇ ਮਨ ਨੂੰ ਭਾ ਗਏ, ਉਹ ਹੁਕਮ ਵਿੱਚ ਸਮਾਏ ਹੋਏ ਹਨ, ਲੱਗੇ ਹੋਏ ਹਨ ਹੁਕਮ ਨੂੰ ਮਨ ਕਰਕੇ।
ਹੁਕਮ ਮਨ ਸੁਖ ਪਾਇਆ,
ਭਾਈ ਭਗੀਰਥ ਜੀ ਦੀ ਨਿਆਈ ਹੁਕਮ ਮਨ ਕਰਕੇ ਸੁਖ ਪਾਉਣਾ ਕੀਤਾ ਏ, ਜਿਨ੍ਹਾਂ ਹੁਕਮ ਛੱਡ ਦਿੱਤਾ ਦੁਖੀ ਹਨ।
ਮਨ ਦਿਨ ਜਪਤ ਰਹੇ ਦਿਨ ਰਾਤੀ,
ਦਿਨ ਪਰ ਰਾਤ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਨ।
ਰਹਿਦੇ ਨਾਮ ਤੇ ਆਇਆ,
ਅਵਸਥਾ ਵਿੱਚ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਧਿਆ ਰਹੇ ਹਨ।
ਨਾਮੋ ਨਾਮ ਮਿਲੀ ਵਡਿਆਈ,
ਵਡਿਆਈ ਕੀ ਮਿਲੀ, ਦੁਨੀਆਂ ਦੇ ਲੋਕ ਕਹਿੰਦੇ ਰੱਬ ਹੋ ਗਏ ਨੇ ਰੱਬ, ਕਿਉਂ ਉਨ੍ਹਾਂ ਨੂੰ ਨਾਮੀ ਪਰਮੇਸ਼ਰ ਦੇ ਨਾਮ ਦੀ ਵਡਿਆਈ ਮਿਲੀ ਹੋਈ ਹੈ ਉਨ੍ਹਾਂ ਨੂੰ ਰੱਬ ਦੁਨੀਆਂ ਦੇ ਲੋਕਾਂ ਨੇ ਤਾਂ ਕਿਹਾ। ਆਪਾਂ ਕਹਿੰਦੇ ਫਲਾਣਾ ਸਾਧੂ ਰੱਬ ਵਰਗਾ, ਰੱਬ ਤਾਂ ਹੈ ਉਹਨੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪ ਲਿਆ, ਉਸ ਨਾਮੀ ਦੇ ਨਾਮ ਦੀ ਵਡਿਆਈ ਮਿਲ ਗਈ ਜੀ।
ਨਾਨਕ ਨਾਮ ਮਨ ਭਾਵੇ,
ਪਰਮੇਸ਼ਰ ਵਾਹਿਗੁਰੂ ਦੇ ਮਨ ਨੂੰ ਭਾਏ ਹਨ,
ਹਰ ਕਿਰਪਾ ਲੋਹੋ ਮਿਲਾਏ,
ਬਖਸ਼ਿਸ਼ ਕਰਦੇ ਨੇ। ਫਿਰ ਗੁਰਸਿੱਖਾਂ ਹੱਥ ਜੋੜ ਕੇ ਕਹਿ, ਹੇ ਪਰਮੇਸ਼ਰ ਵਾਹਿਗੁਰੂ ਜੀ ਕਿਰਪਾ ਕਰੋ, ਮੈਨੂੰ ਮਿਲਾ ਲੈਣਾ ਕਰੋ।
ਮਹਿਲ ਹਰ ਪਾਵੇ ਜੀਓ,
ਦਾ ਮਹਿਲ ਘਰ ਜਿਹੜਾ ਹੈ ਇਸ ਦੀ ਪ੍ਰਾਪਤੀ ਹੋ ਜਾਵੇ, ਆਪ ਜੀ ਦਾ ਮਹਿਲ ਸਰੂਪ ਜੋ ਹੈ ਉਸ ਦੀ ਸਾਨੂੰ ਪ੍ਰਾਪਤੀ ایسی کھیڑ برتا دو یہ پاون دیدار کبھی اکھان تو اجل نہ ہون جتھے بھی رہیے یہ دیدار ہندے رہن یہ پاون پوتر بخش سدگر صاحب جی نے کیتی ہے سدگر صاحب جی کی پاون گربانی پڑھدیا اتحاس کہندیا گرو کی باعی کے ارتھان کے وچار کردیا انیک پرکار دیا ہوئی پلان کی کما کرنی آگاہ تو سمت بخشنی جی دیہو سجن آسیسڑیاں جی ہو گئے صاحب سمیل
نامو نام دیا